ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਤਿਆਉ ਹਿਰਦੈ ਤਿਆਉ ਸ੍ਰੀ ਗੁਰੂ ਰਾਮਦਾਸ ਗੁਣ ਗਾਉ ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਤਰੋਂ ਤਰਾ ਪਰ ਪੁਨ ਪੁਨ ਸ਼ੀਸ਼ਾ ਪੁਨ ਪੁਨ ਸ਼ੀਸ਼ਾ ਬੰਦੋ ਬਾਰ ਬਾਰ ਜਗਦੀਸ਼ਾ ਜਿਸਮੇ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਇਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਣ ਸਤਿਗੁਰ ਉਪਦੇਸ਼ ਕੋ ਧਾਰ ਹਿਰਦੈ ਮੈਂ ਲੀਨ ਕਰ ਬੰਦੇ ਬੰਦਨ ਕਰੀ ਬੋਲਿਓ ਬਚਨ ਪਰਬੀਨ
ਕਹਿਨ ਸ਼ਾਹੇ ਹਰ ਦੁਆਲਮ ਸਾਹਿਬ ਕਮਾਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਉਨ੍ਹਾਂ ਦੇ ਜਥੇ ਪਾਸੋਂ ਆਪ ਜੀ ਨੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਆਪਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ ਜੋ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ ਆਪਾਂ ਰਲ ਮਿਲ ਕੇ ਕਰਨੀ ਹੈ ਆਪਾਂ ਕੱਲ ਦੇ ਦੀਵਾਨ ਵਿਚ ਵਿਚਾਰ ਕਰ ਰਹੇ ਸੀ ਕਿ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜਿਨ੍ਹਾਂ ਨੂੰ ਦੌਲਤ ਖਾਂ ਲੋਧੀ ਨੇ ਆਖਿਆ ਕਿ ਤੁਸੀਂ ਮੇਰੇ ਨਾਲ ਜੇ ਤੁਸੀਂ ਕਹਿੰਦੇ ਹੋ ਕਿ ਹਿੰਦੂ ਮੁਸਲਮਾਨ ਜਿਹੜੇ ਨੇ ਇਹ ਇੱਕ ਨੇ, ਤੇ ਤੁਸੀਂ ਚਲੋ ਫਿਰ ਮੇਰੇ ਨਾਲ ਮਸੀਤ ਵਿੱਚ ਨਮਾਜ਼ ਪੜ੍ਹੋ। ਅੰਦਰ ਉਹਨਾਂ ਦੇ ਇੱਕ ਇਹ ਬੇਈਮਾਨੀ ਸੀ ਕਿ ਅਸੀਂ ਇਹਨਾਂ ਨੂੰ ਇਸਲਾਮ ਵਿੱਚ ਲੈ ਆਈਏ। ਕਹਿਣ ਲੱਗੇ ਕਿ ਮੇਰੇ ਨਾਲ ਜਾ ਕੇ ਤੇ ਤੁਸੀਂ ਮਸੀਤ ਵਿੱਚ ਨਮਾਜ਼ ਪੜ੍ਹੋ। ਸਾਹਿਬ ਕਹਿਣ ਲੱਗੇ ਠੀਕ ਹੈ। ਹੁਣ ਪਾਤਸ਼ਾਹ ਜੀ ਮਸੀਤ ਵਿੱਚ ਗਏ ਨੇ, ਸਾਰੇ ਰੌਲਾ ਪੈ ਗਿਆ ਸੁਲਤਾਨਪੁਰ ਲੋਧੀ ਵਿੱਚ ਕਿ ਗੁਰੂ ਨਾਨਕ ਇਸਲਾਮ ਧਰਮ ਧਾਰਨ ਕਰਨ ਲੱਗੇ ਨੇ, ਸ਼ਾਇਦ ਇਹ ਤੁਰਕ ਹੋਣ ਜਾ ਰਹੇ ਨੇ। ਪਰ ਉਹ ਨਹੀਂ ਜਾਣਦੇ ਕਿ ਉਹ ਪੀਰਾਂ ਦੇ ਪੀਰ ਨੇ, ਉਹ ਤੇ ਮਨੁੱਖਤਾ ਨੂੰ ਸਿੱਧੇ ਰਾਹ ਪਾਉਣ ਵਾਸਤੇ ਆਏ ਨੇ। ਜਿਹੜੇ ਲੋਕ ਵਹਿਮਾਂ ਤੇ ਭਰਮਾਂ ਵਿੱਚ ਪਏ ਹੋਏ ਸਨ, ਜਿਹੜੇ ਕੇਵਲ ਬਰਾਦਰੀਆਂ ਜਾਤਾਂ ਧਰਮਾਂ ਦੇ ਵਿਤਕਰਿਆਂ ਵਿੱਚ ਵੰਡੇ ਸਨ, ਉਹਨਾਂ ਸਾਰਿਆਂ ਨੂੰ ਮੇਰੇ ਪਾਤਸ਼ਾਹ ਜੀ ਨੇ ਇੱਕ ਕਰਨਾ। ਔਰ ਗੁਰੂ ਸਵਾਰਿਓ, ਉਹਦੇ ਵਾਸਤੇ ਸਤਿਗੁਰੂ ਜੀ ਸਾਰਿਆਂ ਨੂੰ ਇਹ ਉਪਦੇਸ਼ ਦਿੰਦੇ ਨੇ। ਕਿਉਂਕਿ ਆਪਾਂ ਜਦੋਂ ਬਾਬਾ ਫਰੀਦ ਜੀ ਦੀ ਬਾਣੀ ਪੜ੍ਹਦੇ ਹਾਂ ਨਾ, ਉਹਦੇ ਵਿੱਚ ਵੀ ਇੱਕ ਬਚਨ ਆਉਂਦਾ ਕਿ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਏ। ਕਹਿੰਦੇ ਨੇ ਇਸ ਮਨ ਨੂੰ ਮੈਦਾਨ ਕਰ, ਇਹਦੇ ਵਿੱਚ ਬੜੇ ਟੋਏ ਟਿੱਬੇ ਨੇ, ਜਿਵੇਂ ਧਰਤੀ ਤੇ ਟੋਏ ਟਿੱਬੇ ਹੋਣ ਨਾ, ਤੇ ਟੋਇਆਂ ਟਿੱਬਿਆਂ ਵਾਲੀ ਜ਼ਮੀਨ ਜਿਹੜੀ ਏ, ਉਹਦੇ ਤੇ ਤੁਰਨਾ ਵੀ ਬੜਾ ਮੁਸ਼ਕਲ ਹੁੰਦਾ, ਉਹਦੇ ਵਿੱਚ ਕੋਈ ਪੈਦਾ ਕਰਨਾ ਵੀ ਮੁਸ਼ਕਲ ਹੁੰਦਾ। ਇਸ ਕਰਕੇ ਫਿਰ ਸਿਆਣੇ ਮਨੁੱਖ ਕੀ ਕਰਦੇ ਨੇ ਕਿ ਜਿਹੜੇ ਟਿੱਬੇ ਨੇ ਉਹਨਾਂ ਨੂੰ ਟੋਇਆਂ ਦੇ ਵਿੱਚ ਪਾ ਕੇ ਬਰਾਬਰ ਕਰ ਦਿੰਦੇ ਨੇ, ਉੱਥੇ ਤੁਰਨਾ ਵੀ ਸੌਖਾ, ਉੱਥੇ ਕੁਝ ਪੈਦਾ ਕਰਨਾ ਵੀ ਸੌਖਾ। ਤੋ ਇਸੇ ਤਰ੍ਹਾਂ ਬਾਬਾ ਜੀ ਦਾ ਬਚਨ ਆਉਂਦਾ, ਕਹਿੰਦੇ ਨੇ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਏ, ਅੱਗੇ ਮੂਲ ਨਾ ਆਵਸੀ ਦੋਜ਼ਕ ਸੰਧੀ ਪਾਏ। ਪਾਏ ਕਹਿੰਦੇ ਨੇ ਅੱਗ ਨੂੰ, ਕਹਿੰਦੇ ਨੇ ਕਿ ਜੇ ਤੂੰ ਇਸ ਮਨ ਨੂੰ ਮੈਦਾਨ ਕਰ ਲਵੇਂ, ਇਹਦੇ ਵਿੱਚੋਂ ਜਾਤ ਪਾਤ ਊਚ ਨੀਚ ਦੇ ਟੋਏ ਟਿੱਬੇ ਖਤਮ ਕਰ ਲਵੇਂ, ਤੇ ਅੱਗੇ ਤੈਨੂੰ ਨਰਕਾਂ ਦੀ ਅੱਗ ਵਿੱਚ ਨਹੀਂ ਸੜਨਾ ਪਵੇਗਾ। ਮੇਰੇ ਪਾਤਸ਼ਾਹ ਜੀ ਦਾ ਵੀ ਇਹ ਉਪਦੇਸ਼ ਹੈ। ਸਤਿਗੁਰੂ ਜੀ ਕਹਿਣ ਲੱਗੇ ਚਲੋ ਮੈਂ ਤੁਹਾਡੇ ਨਾਲ ਜਾਣ ਲਈ ਤਿਆਰ ਹਾਂ। ਜਦੋਂ ਗਏ ਮਸੀਤ ਵਿੱਚ ਸਾਰੇ ਲੋਕ, ਬਹੁਤ ਵੱਡੀ ਭੀੜ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਵੇਖਦੇ ਨੇ ਕਿ ਕਾਜ਼ੀ ਵੀ ਦੌਲਤ ਖਾਂ ਲੋਧੀ ਇਹ ਬਾਰ ਬਾਰ ਗੋਡਿਆਂ ਤੇ ਹੱਥ ਰੱਖ ਕੇ, ਕੰਨਾਂ ਤੇ ਹੱਥ ਰੱਖ ਕੇ, ਕਦੇ ਥੱਲੇ ਕਦੇ ਉੱਤੇ ਨਮਾਜ਼ ਅਦਾ ਕਰ ਰਹੇ ਨੇ, ਪਰ ਪਾਤਸ਼ਾਹ ਜੀ ਖੜੇ ਨੇ। ਨਮਾਜ਼ ਅਦਾ ਕਰਨ ਤੋਂ ਬਾਅਦ ਕ੍ਰੋਧ ਧੋ ਕੇ ਤੇ ਉਸ ਵੇਲੇ ਦੌਲਤ ਖਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਕਿ ਐਵੇਂ ਗੱਲਾਂ ਹੀ ਨੇ ਵੀ ਸਾਰੇ ਇੱਕ ਨੇ, ਜੇ ਇੱਕ ਨੇ ਤੇ ਤੁਸੀਂ ਮੇਰੇ ਨਾਲ ਨਮਾਜ਼ ਕਿਉਂ ਨਹੀਂ ਪੜ੍ਹੀ, ਤੁਸੀਂ ਮੇਰੇ ਨਾਲ ਨਮਾਜ਼ ਕਿਉਂ ਨਹੀਂ ਪੜ੍ਹੀ, ਤੁਹਾਨੂੰ ਖੁਦਾ ਦਾ ਖੌਫ ਨਹੀਂ ਹੈ? ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਮੈਂ ਤੁਹਾਡੇ ਨਾਲ ਨਮਾਜ਼ ਅਦਾ ਕਰਨ ਵਾਸਤੇ ਕਿਹਾ ਸੀ, ਪਰ ਤੁਸੀਂ ਆਪ ਤੇ ਅਦਾ ਕੀਤੀ ਨਹੀਂ, ਤੁਸੀਂ ਤੇ ਕਜ਼ਾ ਕੀਤੀ ਹੈ ਨਮਾਜ਼, ਤੁਸੀਂ ਅਦਾ ਨਹੀਂ ਕੀਤੀ, ਤੁਸੀਂ ਨਮਾਜ਼ ਕਜ਼ਾ ਕੀਤੀ ਹੈ। ਪੁੱਛਿਆ ਕਿਉਂ? ਕਹਿਣ ਲੱਗੇ ਤੁਹਾਡਾ ਮਨ ਤੇ ਉੱਥੇ ਹੈ ਹੀ ਨਹੀਂ ਸੀ, ਮਨ ਤੇ ਹੋਰ ਪਾਸੇ ਤੁਹਾਡਾ ਦੌੜਦਾ ਫਿਰਦਾ ਸੀ, ਤੁਸੀਂ ਤੇ ਕਾਬਲ ਵਿੱਚ ਗਏ ਸੀ, ਘੋੜੇ ਖਰੀਦ ਰਹੇ ਸੀ। ਸੱਚ ਦੱਸਿਓ ਤੁਹਾਡਾ ਮਨ ਕਾਬਲ ਵਿੱਚ ਨਹੀਂ ਸੀ, ਕੰਧਾਰ ਵਿੱਚ ਨਹੀਂ ਸੀ ਉਸ ਵੇਲੇ? ਜਦੋਂ ਇਹ ਗੱਲ ਕਹੀ ਸਾਰੇ ਲੋਕ ਖੜੇ ਨੇ, ਤੇ ਉਸ ਵੇਲੇ ਇਹਨੇ ਸਮਝਿਆ ਵੀ ਅੰਦਰ ਦੀ ਜਾਣਨ ਵਾਲੇ ਨੇ, ਕਹਿਣ ਲੱਗਾ ਕਿ ਤੁਸੀਂ ਠੀਕ ਕਹਿ ਰਹੇ ਹੋ, ਮੈਂ ਤਨ ਕਰਕੇ ਭਾਵੇਂ ਇੱਥੇ ਸੀ ਤੇ ਮਨ ਮੇਰਾ ਸੱਚਮੁੱਚ ਉੱਥੇ ਘੋੜੇ ਹੀ ਖਰੀਦ ਰਿਹਾ ਸੀ, ਉੱਥੇ ਮੰਡੀ ਲੱਗੀ ਸੀ ਘੋੜਿਆਂ ਦੀ, ਮਨ ਵਿੱਚ ਸੀ ਕਿ ਕੋਈ ਚਤਰ ਕੋਈ ਵਧੀਆ ਘੋੜਾ ਜਿਹੜਾ ਉਹ ਖਰੀਦ ਕੇ ਲਿਆਓ। ਉਸ ਵੇਲੇ ਫਿਰ ਕਾਜ਼ੀ ਕਹਿੰਦਾ ਵੀ ਜੇ ਇਹਨਾਂ ਦਾ ਮਨ ਉੱਥੇ ਨਹੀਂ ਸੀ, ਮੈਂ ਤੇ ਇੱਥੇ ਹੀ ਸੀ ਨਾ, ਤੁਸੀਂ ਮੇਰੇ ਨਾਲ ਕਿਉਂ ਨਹੀਂ ਪੜ੍ਹੀ? ਤੇ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਸੱਜਣਾ ਤੇਰੇ ਨਾਲ ਵੀ ਜ਼ਰੂਰ ਪੜ੍ਹਦਾ, ਪਰ ਜੇ ਤੇਰਾ ਮਨ ਵਿੱਚ ਹੁੰਦਾ, ਤੇਰਾ ਮਨ ਤੇ ਘਰ ਵਿੱਚ ਤੁਰਿਆ ਫਿਰਦਾ ਸੀ, ਤੇਰੀ ਘੋੜੀ ਸੂਈ ਹੈ ਕੋਲ ਡੂੰਘਾ ਟੋਇਆ, ਤੇਰੇ ਮਨ ਵਿੱਚ ਡਰ ਸੀ ਕਿਤੇ ਵਛੇਰਾ ਵਿੱਚ ਨਾ ਡਿੱਗ ਪਵੇ, ਤੇਰਾ ਧਿਆਨ ਤੇ ਉੱਥੇ ਸੀ, ਪਹਿਲਾਂ ਤੇ ਮੁੱਕਰਿਆ, ਪਰ ਜਦੋਂ ਦੌਲਤ ਖਾਂ ਨੇ ਕਿਹਾ ਨਾ ਜਿਹੜੀ ਸੱਚ ਗੱਲ ਹੈ ਸ਼ਰਮ ਨਾ ਕਰ ਦੱਸ, ਤੇ ਫਿਰ ਕਹਿਣ ਲੱਗਾ ਕਿ ਸੱਚੀ ਗੱਲ ਤੇ ਇਹ ਮਨ ਤੇ ਮੇਰਾ ਵੀ ਘਰ ਵਿੱਚ ਹੀ ਤੁਰਿਆ ਫਿਰਦਾ ਸੀ। ਉਸ ਵੇਲੇ ਰੌਲਾ ਪੈ ਗਿਆ ਸਾਰੇ, ਫਿਰ ਪਤਾ ਲੱਗ ਗਿਆ ਕਿ ਗੁਰੂ ਨਾਨਕ ਤੇ ਜਾਨੀ ਜਾਣ ਨੇ, ਇਹ ਤੇ ਅੰਦਰ ਦੀਆਂ ਬੁੱਝਣ ਵਾਲੇ ਨੇ। ਉਸ ਵੇਲੇ ਫਿਰ ਦੌਲਤ ਖਾਂ ਲੋਧੀ ਨੇ ਕਿਹਾ ਕਿ ਮੈਂ ਤੁਹਾਨੂੰ ਆਪਣਾ ਪੀਰ ਮੰਨਦਾ, ਮੈਨੂੰ ਆਪਣੇ ਚਰਨਾਂ ਨਾਲ ਜੋੜ ਲਓ। ਚਰਨਾਂ ਤੇ ਡਿੱਗ ਕੇ ਉਹਨੇ ਨਮਸਕਾਰ ਕੀਤੀ ਔਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਕਿਹਾ ਕਿ ਮੇਰੇ ਅੰਦਰ ਦੇ ਸਾਰੇ ਹੁਣ ਮੈਨੂੰ ਖਾਲੀ ਨਾ ਰਹਿਣ ਦਿਓ, ਮੇਰੇ ਅੰਦਰ ਦੇ ਜਿਹੜੇ ਸਾਰੇ ਦੁੱਖ ਨੇ ਉਹਨਾਂ ਦੀ ਤੁਸੀਂ ਨਿਵਿਰਤੀ ਕਰੋ, ਮੈਂ ਤੁਹਾਨੂੰ ਆਪਣਾ ਮੁਰਸ਼ਦ ਮੰਨਿਆ। ਤੇ ਗੁਰੂ ਸਵਾਰਿਓ ਉਸ ਵੇਲੇ ਫਿਰ ਕਹਿੰਦੇ ਨੇ ਕਿ ਦੌਲਤ ਖਾਂ ਲੋਧੀ ਨੂੰ ਸਮਝਾਇਆ ਸੀ ਪਾਤਸ਼ਾਹ ਜੀ ਨੇ, ਕਹਿਣ ਲੱਗੇ ਕਿ ਵੇਖ ਇਹ ਮਨ ਜਿਹੜਾ ਇਹ ਪਾਰੇ ਦੀ ਤਰ੍ਹਾਂ ਹੁੰਦਾ ਹੈ, ਪਾਰੇ ਨੂੰ ਉਂਗਲ ਦੇ ਥੱਲੇ ਦਈਏ ਨਾ ਤੇ ਉਹ ਉੱਥੇ ਨਹੀਂ ਟਿਕਦਾ, ਬਾਹਰ ਦੌੜਦਾ, ਇਸੇ ਤਰ੍ਹਾਂ ਹੀ ਮਨ ਜਿਹੜਾ ਨਾ ਇਹ ਟਿਕਦਾ ਨਹੀਂ, ਤੇ ਜੇ ਪਾਰੇ ਨੂੰ ਗੰਧਕ ਮਿਲ ਜਾਏ ਤੇ ਫਿਰ ਉਹ ਟਿਕ ਜਾਂਦਾ, ਇਸੇ ਤਰ੍ਹਾਂ ਹੀ ਜੇ ਗੁਰੂ ਸਤਿਗੁਰੂ ਦਾ ਸ਼ਬਦ ਮਿਲ ਜਾਏ ਤੇ ਫਿਰ ਇਹ ਜਿਹੜਾ ਮਨ ਹੈ ਨਾ ਇਹ ਅਡੋਲ ਹੁੰਦਾ, ਫਿਰ ਟਿਕਦਾ, ਉਸ ਤਰ੍ਹਾਂ ਨਹੀਂ ਇਹ ਟਿਕ ਸਕਦਾ ਇਹ ਮਨ ਨੂੰ ਟਿਕਾਉਣ ਵਾਸਤੇ। ਤੋ ਸਤਿਗੁਰੂ ਜੀ ਨੇ ਇਹਨਾਂ ਦੇ ਜਿਹੜੇ ਸ਼ੰਕੇ ਸਨ ਉਹਨਾਂ ਨੂੰ ਨਿਵਿਰਤ ਕੀਤਾ ਹੈ। ਉਸ ਤੋਂ ਅੱਗੇ ਕਹਿੰਦੇ ਨੇ ਹੁਣ ਸਤਿਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਔਰ ਉਸ ਨੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜੋ ਉਪਦੇਸ਼ ਹੈ ਉਸ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ ਹੈ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੁਨ ਸਤਿਗੁਰ ਉਪਦੇਸ਼ ਕੋ ਧਾਰ ਹਿਰਦੈ ਮੈਂ ਲੀਨ।
ਸਤਿਗੁਰੂ ਜੀ ਦਾ ਉਪਦੇਸ਼ ਜੋ ਸੀ ਉਸ ਨੇ ਹੁਣ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ ਹੈ।
ਕਰ ਬੰਦੇ ਬੰਧਨ ਕਰੀ ਬੋਲਿਓ ਬਚਨ ਪਰਵੀਨ।
ਹੱਥ ਜੋੜ ਕੇ ਨਮਸਕਾਰ ਕੀਤੀ ਏ ਔਰ ਕਹਿਣ ਲੱਗੇ ਕਿ ਪਾਤਸ਼ਾਹ ਤੁਹਾਡੇ ਜਿਹੜੇ ਬਚਨ ਨੇ ਬੜੇ ਹੀ ਪ੍ਰਵੀਨ ਭਾਵ ਉੱਤਮ ਬਚਨ ਹਨ।
ਦਾਮ ਸਾਤ ਸੈ ਸਾਠ ਕਹੋ ਕਿਆ ਕੀਜੀ ਐ।
ਹੁਣ ਜਿਸ ਕੰਮ ਵਾਸਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਸ਼ਮਸ਼ਾਨ ਘਾਟ ਤੋਂ ਬੁਲਾਇਆ ਸੀ ਨਾ, ਅਸਲ ਵਿੱਚ ਉਹ ਮੂਲ ਤੇ ਕਾਰਨ ਸੀ ਜਿਹੜੇ 760 ਰੁਪਈਏ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਵਧੇ ਹੋਏ। ਦੌਲਤ ਖਾਂ ਲੋਧੀ ਨੇ ਜਦੋਂ ਹਿਸਾਬ ਕਿਤਾਬ ਕੀਤਾ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪੈਸੇ ਜਿਹੜੇ ਨੇ ਉਹ ਵਧੇ ਨੇ 760 ਰੁਪਈਏ ਦੌਲਤ ਖਾਂ ਲੋਧੀ ਵੱਲ। ਪਾਤਸ਼ਾਹ ਜੀ ਨੇ ਕਹਿ ਦਿੱਤਾ ਕਿ ਇਹ ਪੈਸੇ ਜਿਹੜੇ ਨੇ ਨਾ ਇਹ ਤੁਸੀਂ ਜਿਹੜੇ ਲੋੜਵੰਦ ਗਰੀਬ ਲੋਕ ਨੇ ਉਹਨਾਂ ਦੇ ਵਿੱਚ ਵੰਡ ਦਿਆ ਜੀ, ਸਾਧੂ ਸੰਤ ਜਿਹੜੇ ਨੇ ਉਹਨਾਂ ਵਿੱਚ ਵੰਡ ਦਿਆ ਜੀ, ਇਹ ਬਚਨ ਕਹਿ ਦਿੱਤਾ। ਹੁਣ ਇਧਰ ਮੂਲ ਚੰਦ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਸਹੁਰਾ ਹੈ ਇਹਨੇ ਪੁਕਾਰ ਕੀਤੀ, ਇਹਨੇ ਐਪਲੀਕੇਸ਼ਨ ਲਾਈ ਉੱਥੇ ਕਿ ਮੇਰੇ ਨਾਲ ਇਨਸਾਫ ਕੀਤਾ ਜਾਏ, ਮੇਰੀ ਬੱਚੀ ਨੂੰ ਇਹ ਪੈਸੇ ਜਿਹੜੇ ਨੇ ਦਿੱਤੇ ਜਾਣ, ਭਾਵ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਸਪਤਨੀ ਨੂੰ ਮਾਤਾ ਸੁਲੱਖਣੀ ਨੂੰ ਇਹ ਪੈਸੇ ਜਿਹੜੇ ਨੇ ਉਹਨਾਂ ਨੂੰ ਦਿੱਤੇ ਜਾਣ। ਤੇ ਉਸ ਵੇਲੇ ਦੌਲਤ ਖਾਂ ਲੋਧੀ ਨੇ ਕਿਹਾ ਸੀ ਕਿ ਗੁਰੂ ਨਾਨਕ ਨੇ ਕਿਹਾ ਕਿ ਇਹ ਮਾਇਆ ਜਿਹੜੀ ਏ ਇਹ ਖੁਦਾ ਦੇ ਵਾਸਤੇ ਰੱਖ ਲਓ ਔਰ ਇਹ ਰੱਬ ਦੇ ਬੰਦਿਆਂ ਨੂੰ ਇਹ ਵੰਡ ਦਿਆ ਜੇ, ਲੋੜਵੰਦਾਂ ਨੂੰ ਤੁਸੀਂ ਦੇ ਦਿਓ, ਗਰੀਬਾਂ ਵਿੱਚ ਵੰਡ ਦਿਆ ਜੇ। ਹੁਣ ਇਸ ਕਰਕੇ ਉਹ ਕਹਿੰਦਾ ਕਿ ਗੁਰੂ ਨਾਨਕ ਤੇ ਇਹ ਗੱਲ ਕਹਿ ਕੇ ਗਏ ਨੇ ਤੇ ਫਿਰ ਬੁਲਾਇਆ ਸੀ ਗੁਰੂ ਨਾਨਕ ਨੂੰ ਪਰ ਮਨ ਬੇਈਮਾਨ ਹੋ ਗਿਆ ਕਿ ਉਹਨਾਂ ਨੂੰ ਮਸੀਤ ਵਿੱਚ ਲੈ ਗਿਆ ਕਿ ਮੈਂ ਇਹਨਾਂ ਨੂੰ ਮੁਸਲਮਾਨ ਬਣਾ ਲਵਾਂ। ਹੁਣ ਖਿਆਲ ਕਰਿਓ ਹੁਣ ਜਦੋਂ ਇਸ ਨੂੰ ਪੂਰੀ ਤਸੱਲੀ ਇਹਦੀ ਹੋ ਗਈ ਤੇ ਹੁਣ ਦੌਲਤ ਖਾਂ ਲੋਧੀ ਕਹਿੰਦਾ ਕਿ ਮਹਾਰਾਜ ਕਿਰਪਾ ਕਰਕੇ ਉਹ ਦੱਸੋ ਕੋ ਜਿਹੜੇ 760 ਰੁਪਈਏ ਨੇ ਉਹਨਾਂ ਦਾ ਹੁਣ ਕੀ ਕਰਨਾ ਹੈ।
ਮੂਲੈ ਕਰੀ ਪੁਕਾਰ ਕਹੇ ਮੁਜਦੀ ਜੀਏ।
ਤੁਹਾਡੇ ਸਹੁਰਾ ਸਾਹਿਬ ਜਿਹੜੇ ਨੇ ਭਾਈ ਮੂਲ ਚੰਦ ਉਹਨਾਂ ਨੇ ਵੀ ਪੁਕਾਰ ਕੀਤੀ ਏ ਕਿ ਇਹ ਜਿਹੜੇ ਪੈਸੇ ਨੇ ਇਹ ਮੈਨੂੰ ਦੇ ਦਿੱਤੇ ਜਾਣ।
ਅਬ ਜਿਹੇ ਵਿਦ ਨਿਜ ਬਦਨ ਬਦਹੋ ਤਸ ਵਿਦ ਕਰੇ।
ਹੁਣ ਕਹਿਣ ਲੱਗੇ ਪਾਤਸ਼ਾਹ ਜੀ ਜਿਵੇਂ ਆਪ ਤੁਸੀਂ ਆਖੋਗੇ ਮੈਂ ਉਸੇ ਤਰ੍ਹਾਂ ਹੀ ਕਰਾਂਗਾ ਤੇ ਜਿਵੇਂ ਤੁਸੀਂ ਕਹੋ ਤੁਹਾਡੀ ਜਿਵੇਂ ਮਰਜ਼ੀ ਹੋਵੇ ਮੈਂ ਉਸ ਤਰ੍ਹਾਂ ਕਰਨ ਲਈ ਤਿਆਰ ਹਾਂ।
ਹੋ ਮੈਂ ਮਰੀਜ਼ ਤਬ ਪਇਓ ਮਿਹਰ ਮੁਰ ਪਰ ਤਰੇ।
ਪਾਤਸ਼ਾਹ ਜੀ ਹੁਣ ਮੈਂ ਤੁਹਾਡਾ ਮਰੀਜ਼ ਬਣ ਗਿਆ, ਮੈਂ ਤੁਹਾਡਾ ਚੇਲਾ ਬਣ ਗਿਆ ਹਾਂ, ਇਸ ਕਰਕੇ ਹੁਣ ਤੁਸੀਂ ਮਿਹਰ ਦੀ ਨਜ਼ਰ ਮੇਰੇ ਤੇ ਕਰੋ, ਮੇਰੇ ਤੇ ਮਿਹਰ ਭਰੇ ਹੱਥ ਰੱਖੋ, ਮੇਰਾ ਮਾਰਗ ਦਰਸ਼ਨ ਕਰੋ, ਮੈਨੂੰ ਜਿਵੇਂ ਆਪ ਜੀ ਉਪਦੇਸ਼ ਕਰੋਗੇ ਮੈਂ ਉਸੇ ਤਰ੍ਹਾਂ ਹੀ ਕਰਾਂਗਾ।
ਸੁਨੇ ਬਿਨੈ ਕੇ ਬੈਨ ਨੈਣ ਕਰੁਣਾ ਭਰੇ।
ਔਰ ਇਹ ਜਦੋਂ ਬੇਨਤੀ ਦੇ ਬੋਲ ਜਿਹੜੇ ਨੇ ਦੌਲਤ ਖਾਂ ਲੋਧੀ ਦੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸੁਣੇ ਨੇ ਤੇ ਕਹਿੰਦੇ ਨੇ ਕਿ ਉਹ ਪਾਤਸ਼ਾਹ ਜੀ ਦਇਆ ਦੇ ਘਰ ਵਿਚ ਆ ਗਏ ਹਨ।
ਭਵ ਸੰਭਵ ਦੁੱਖ ਗ੍ਰਸਤ ਬੰਦ ਤਿਹ ਕੇ ਹਰੇ।
ਔਰ ਕਹਿੰਦੇ ਨੇ ਕਿ ਜਿਹੜੇ ਉਹ ਉਸਦੇ ਦੁੱਖ ਸਨ ਨਾ ਭਰੇ ਹੋਏ, ਉਹ ਸਾਰੇ ਹੀ ਪਾਤਸ਼ਾਹ ਜੀ ਨੇ ਉਹ ਦੁੱਖਾਂ ਦਾ ਗ੍ਰਸਿਆ ਹੋਇਆ ਸੀ, ਹੁਣ ਸਮਝ ਲਿਆ ਹੈ ਕਿ ਇਹ ਦੁੱਖਾਂ ਦਾ ਗ੍ਰਸਿਆ ਹੋਇਆ ਤੇ ਪਾਤਸ਼ਾਹ ਦੁੱਖਾਂ ਨੂੰ ਦੂਰ ਕਰਨ ਵਾਲੇ ਹਨ।
ਕਹੇ ਕਹਿਓ ਇੱਕ ਵਾਰ ਦੇਨ ਧਨ ਤਹੇ ਤਬ।
ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਂ ਤੈਨੂੰ ਪਹਿਲਾਂ ਵੀ ਇੱਕ ਵਾਰੀ ਕਿਹਾ ਸੀ ਕਿ ਇਹ ਜਿਹੜਾ ਧਨ ਹੈ ਇਹ ਗਰੀਬਾਂ ਦੇ ਵਿੱਚ ਵੰਡ ਦਿਓ, ਇਹ ਲੋੜਵੰਦਾਂ ਨੂੰ ਦੇ ਦਿੱਤਾ ਜਾਏ।
ਹੋ ਅਗਰਜ ਜਿਉਂ ਔਰ ਆਏ ਕਰੋ ਤਿਉਂ ਕਾਜ ਅਬ।
ਔਰ ਕਹਿਣ ਲੱਗੇ ਕਿ ਹੁਣ ਇਹ ਤੇਰੀ ਮਰਜ਼ੀ ਹੈ, ਜਿਵੇਂ ਤੂੰ ਕਰਨਾ ਉਸੇ ਤਰ੍ਹਾਂ ਹੀ ਕਰ ਲੈ, ਜਿਵੇਂ ਤੁਹਾਡੀ ਮਰਜ਼ੀ ਉਸੇ ਤਰ੍ਹਾਂ ਹੀ ਵੰਡ ਦਿੱਤਾ ਜਾਏ।
ਆਨ ਖਾਨ ਬਖਾਨ ਆਨਨ ਖਾਨ ਬਖਾਨ ਕਾਨ ਸੁਨ ਨਿਧਮਿਆ।
ਔਰ ਇਹ ਜਦੋਂ ਬੋਲ ਜਿਹੜੇ ਨੇ ਨਿਧ ਮਾਇਆ ਭਾਵ, ਨਿਧ ਕਹਿੰਦੇ ਨੇ ਖਜ਼ਾਨੇ ਨੂੰ, ਮਾਇਆ ਕਿਰਪਾ, ਕਿਰਪਾ ਦਾ ਖਜ਼ਾਨਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਹ ਜਿਹੜੇ ਬਚਨ ਨੇ ਜਿਹੜੇ ਸੁਣੇ ਨੇ।
ਅਰਧ ਦਰਬ ਸ੍ਰੀ ਚੰਦ ਅਰਧ ਤਿੰਨ ਮਨ ਠਯਾ।
ਔਰ ਕਹਿਣ ਲੱਗੇ ਕਿ ਅੱਧਾ ਜਿਹੜਾ ਧਨ ਹੈ ਇਹ ਸ੍ਰੀ ਚੰਦ ਨੂੰ, ਭਾਵ ਉਹਨਾਂ ਦਾ ਪੁੱਤਰ ਹੈ ਨਾ ਬਾਬਾ ਸ੍ਰੀ ਚੰਦ ਤੇ ਮਾਤਾ ਸੁਲੱਖਣੀ ਜੀ, ਕਹਿਣ ਲੱਗੇ ਕਿ ਅੱਧਾ ਧਨ ਜਿਹੜਾ ਉਹ ਉਹਨਾਂ ਨੂੰ ਦੇ ਦਿੱਤਾ ਜਾਏ ਤੇ ਅੱਧਾ ਜਿਵੇਂ ਤੁਸੀਂ ਕਹਿੰਦੇ ਹੋ ਉਸ ਤਰ੍ਹਾਂ ਕਰ ਦਿੰਦੇ ਹਾਂ।
ਪੁਨ ਤੁਮ ਜਿਉ ਮਨ ਹੋਏ ਰਜਾਏ ਪਨੀਜੀਏ ਹੋ ਕਰੋ ਕਾਜ ਮੈਂ ਸੋਏ ਦਾਸ ਲਖ ਲੀਜੀਏ।
ਫਿਰ ਕਹਿਣ ਲੱਗੇ ਕਿ ਪੁਨ ਤੁਮੇ ਜਿਉ ਮਨ ਹੋਏ ਰਜਾਏ ਪਨੀਜੀਏ, ਕਹਿੰਦੇ ਜਿਵੇਂ ਤੁਹਾਡੀ ਰਜਾਏ, ਜਿਵੇਂ ਤੁਹਾਡੀ ਮਰਜ਼ੀ ਏ, ਜਿਵੇਂ ਤੁਹਾਡਾ ਹੁਕਮ ਏ ਉਸ ਤਰ੍ਹਾਂ ਦੱਸੋ। ਔਰ ਕਹਿਣ ਲੱਗੇ ਕਿ ਮੈਂ ਤੇ ਤੁਹਾਡਾ ਦਾਸ ਬਣ ਗਿਆ ਹਾਂ, ਇਸ ਕਰਕੇ ਮੈਨੂੰ ਜਿਵੇਂ ਤੁਸੀਂ ਕਹੋਗੇ ਮੈਂ ਉਸੇ ਤਰ੍ਹਾਂ ਹੀ ਕਰਾਂਗਾ।
ਸ੍ਰੀ ਮੁਖ ਕਹੇ ਤੁਮਾਰ ਜੋ ਮਨ ਮੈਂ ਆਵਈ।
ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਕਿ ਤੇਰੇ ਮਨ ਵਿੱਚ ਜੋ ਵੀ ਆਉਂਦੀ ਏ ਨਾ ਤੁਸੀਂ ਉਸੇ ਤਰ੍ਹਾਂ ਹੀ ਕਰ ਲਵੋ।
ਤਿਸ ਵਿਦ ਕਰੀਏ ਆਪ ਨਾ ਕੋਈ ਹਟਾਵਈ।
ਔਰ ਜਿਸ ਵੀ ਤਰੀਕੇ ਦੇ ਨਾਲ ਤੁਸੀਂ ਇਸ ਧੰਨ ਨੂੰ ਵਰਤਣਾ ਚਾਹੁੰਦੇ ਹੋ ਤੁਸੀਂ ਵਰਤ ਲਵੋ, ਤੁਹਾਨੂੰ ਕੋਈ ਵੀ ਰੋਕਣ ਵਾਲਾ ਨਹੀਂ, ਤੁਹਾਨੂੰ ਕੋਈ ਵੀ ਹਟਾਉਣ ਵਾਲਾ ਨਹੀਂ ਹੈ।
ਕਹਿ ਕਰ ਮਿਆਨ ਕੇਤ ਮੁਸੀਤੈ ਤੇ ਚਲੇ ਹੋ ਜਗ ਜਿਨ ਭਗਤ ਦਿੜਾਏ ਚਲਾਇਓ ਮਗ ਭਲੇ।
ਔਰ ਕਹਿੰਦੇ ਨੇ ਕਿ ਕਹਿ ਕਰ ਮਾਇਆ ਨਿਕੇਤ ਮਸੀਤੇ ਤੇ ਚਲੇ, ਇਹ ਕਹਿ ਕੇ ਤੇ ਕਹਿੰਦੇ ਨੇ ਕਿ ਪਾਤਸ਼ਾਹ ਜੀ ਆਪ ਮਸੀਤ ਤੋਂ ਚੱਲ ਪਏ ਹਨ। ਹੋ ਜਗ ਜਿਨ ਭਗਤ ਦੜਾਏ ਚਲਿਓ ਮਗ ਭਲੇ, ਕਹਿੰਦੇ ਨੇ ਜਿਨ੍ਹਾਂ ਨੇ ਇਸ ਜਗਤ ਵਿੱਚ ਭਗਤੀ ਨੂੰ ਦ੍ਰਿੜ ਕਰਵਾਉਣਾ ਹੈ ਉਸ ਭਲੇ ਮਾਰਗ ਵਾਸਤੇ ਗੁਰੂ ਨਾਨਕ ਦੇਵ ਪਾਤਸ਼ਾਹ ਫਿਰ ਚੱਲ ਪਏ ਹਨ।
ਨਿਸ਼ਚਾ ਭਇਓ ਨਿਵਾਬ ਨਾ ਪੁੰਨ ਮਨ ਡੋਲਿਆ।
ਔਰ ਕਹਿੰਦੇ ਨੇ ਕਿ ਹੁਣ ਜਿਹੜਾ ਨਵਾਬ ਹੈ ਨਾ ਉਹਨੂੰ ਇਸ ਗੱਲ ਦਾ ਪੂਰਾ ਨਿਸ਼ਚਾ ਹੋ ਗਿਆ, ਅੱਗੇ ਕੋਈ ਸ਼ੰਕਾ ਸੀ ਕੋਈ ਸ਼ੱਕ ਸ਼ੁਬਾ ਸੀ ਕਹਿੰਦੇ ਨੇ ਨਹੀਂ, ਹੁਣ ਉਹਦਾ ਜਿਹੜਾ ਸੀ ਨਾ ਨਿਸ਼ਚਾ ਉਹ ਪੂਰਨ ਤੌਰ ਤੇ ਟਿਕ ਗਿਆ ਹੈ ਔਰ ਉਹ ਮਨ ਕਰਕੇ ਫਿਰ ਦੁਬਾਰਾ ਡੋਲਿਆ ਨਹੀਂ ਹੈ।
ਔਰ ਸੁਖ ਪਾਏ ਅਮੋਲ ਵਿਸਾਲ ਨਾ ਬੋਲਿਆ।
ਔਰ ਉਸ ਨੇ ਆਪਣੇ ਹਿਰਦੇ ਵਿੱਚ ਬਹੁਤ ਜ਼ਿਆਦਾ ਸੁਖ ਪਾਇਆ ਹੈ ਔਰ ਉਹ ਜਰਾ ਮਾਤਰ ਵੀ ਫਿਰ ਅੱਗੋਂ ਬੋਲਿਆ ਨਹੀਂ ਹੈ।
ਮਨੁਜ ਪਰਸ ਪਰ ਪਨਤ ਭਇਓ ਬਰਤਾਂਤ ਜੋ।
ਔਰ ਜਿਹੜੇ ਉੱਥੇ ਲੋਕ ਖਲੋਤੇ ਸਨ ਨਾ ਉਹ ਸਾਰੇ ਇਹ ਜਿਹੜਾ ਬਰਤਾਂਤ ਸੀ ਉਸ ਨੂੰ ਵੇਖ ਰਹੇ ਹਨ।
ਹੋ ਅੰਤਰਜਾਮੀ ਹੈ ਬਤਾਈ ਬਾਤ ਜੋ।
ਔਰ ਉਹਨਾਂ ਸਾਰਿਆਂ ਨੇ ਇਸ ਗੱਲ ਨੂੰ ਸਮਝ ਲਿਆ ਕਿ ਇਹ ਅੰਤਰਜਾਮੀ ਨੇ ਜਿਨ੍ਹਾਂ ਨੇ ਅੰਦਰ ਦੀ ਗੱਲ ਸਾਹਮਣੇ ਸਾਰਿਆਂ ਦੇ ਦੱਸ ਦਿੱਤੀ ਹੈ, ਗੁਰੂ ਨਾਨਕ ਦੇ ਪਾਤਸ਼ਾਹ ਜੀ ਅੰਤਰਜਾਮੀ ਹਨ।
ਸੁਨ ਨਿਦਾ ਦਜਵਰ ਸਕਲ ਧਾਵਾ ਸੁਧ ਕੇ ਹੇਤ।
ਕਹਿੰਦੇ ਨੇ ਜਿਹੜਾ ਭਾਈਆ ਜੈ ਰਾਮ ਜੀ ਨੇ ਇੱਕ ਬ੍ਰਾਹਮਣ ਜਿਹਦਾ ਨਾਮ ਸੀ ਨਿਦਾ ਬ੍ਰਾਹਮਣ, ਉਸ ਨੂੰ ਭੇਜਿਆ ਸੀ ਮਸੀਤ ਦੇ ਵਿੱਚ ਕਿ ਤੂੰ ਜਾ ਕੇ ਤੇ ਪਤਾ ਕਰਕੇ ਅੱਜ ਉੱਥੇ ਕੀ ਹੋ ਰਿਹਾ, ਰੌਲਾ ਪੈ ਰਿਹਾ ਕਿ ਗੁਰੂ ਨਾਨਕ ਨੂੰ ਮਸੀਤ ਵਿੱਚ ਬੁਲਾਇਆ ਔਰ ਉਹ ਤੁਰਕੋ ਚੱਲੇ ਨੇ, ਉਹਨਾਂ ਨੇ ਉੱਥੇ ਨਮਾਜ਼ ਪੜ੍ਹਨੀ ਹੈ ਤੇ ਕਹਿਣ ਲੱਗੇ ਕਿ ਮੇਰਾ ਤੇ ਮਨ ਬੜਾ ਪਿਆ ਡੋਲਦਾ ਅਜੇ ਭੈਣ ਨਾਨਕੀ ਕਹਿੰਦੇ ਨੇ ਤੁਸੀਂ ਚਿੰਤਾ ਨਾ ਕਰੋ, ਜਗਤ ਦੇ ਤਾਰਕ ਨੇ, ਉਹਨਾਂ ਨੂੰ ਕੋਈ ਵੀ ਜਿੱਤ ਨਹੀਂ ਸਕਦਾ। ਪਰ ਭਾਈਆ ਜੈ ਰਾਮ ਜੀ ਕਹਿੰਦੇ ਨੇ ਨਹੀਂ, ਤੇ ਬੇਬੇ ਨਾਨਕੀ ਨੇ ਕਿਹਾ ਸੀ, ਕਹਿਣ ਲੱਗੇ ਜੇ ਤੁਹਾਡਾ ਮਨ ਨਹੀਂ ਟਿਕਦਾ ਤੇ ਕਿਸੇ ਬੰਦੇ ਨੂੰ ਭੇਜ ਦਿਓ, ਉੱਥੇ ਜਾ ਕੇ ਉਹ ਵੇਖ ਲਵੇ। ਫਿਰ ਇਹ ਨਿੱਧਾ ਬ੍ਰਾਹਮਣ ਜਿਹੜਾ ਨਾ, ਇਸ ਨੂੰ ਭੇਜਿਆ ਸੀ ਇਹ ਭੀੜ ਦੇ ਵਿੱਚ ਖਲੋ ਕੇ, ਦੂਰੋਂ ਹੀ ਇਹ ਵੇਖਦਾ ਤੇ ਰਿਹਾ। ਭੀੜ ਇੰਨੀ ਸੀ ਕਿ ਕੋਲ ਤੇ ਨਹੀਂ ਪਹੁੰਚ ਸਕਿਆ, ਪਰ ਦੂਰੋਂ ਇਹ ਸਭ ਕੁਝ ਜਿਹੜਾ ਸੀ ਨਾ ਉਹ ਵੇਖਦਾ ਰਿਹਾ। ਤੇ ਜਦੋਂ ਇਸਨੇ ਸਭ ਕੁਝ ਵੇਖ ਲਿਆ ਤੇ ਇਹ ਫਿਰ ਖਬਰ ਦੇਣ ਵਾਸਤੇ ਉਸੇ ਵੇਲੇ ਹੀ ਕਹਿੰਦੇ ਨੇ, ਸੁਣ ਨਿਤਾ ਨਿਜ ਬਰ ਸਕਲ ਧਾਵਾ ਸੁਧ ਕੇ। ਉਸੇ ਵੇਲੇ ਕਹਿੰਦੇ ਨੇ ਕਿ ਇਹ ਦੌੜ ਪਿਆ, ਧਾਵਾ ਦਾ ਅਰਥ ਹੈ ਦੌੜ ਪਿਆ, ਸੁਧ ਕੇ ਹੇਤ ਖਬਰ ਦੇਣ ਵਾਸਤੇ ਕਿ ਮੈਂ ਜਾ ਕੇ ਭਾਈਆ ਜੈ ਰਾਮ ਜੀ ਨੂੰ ਤੇ ਭੈਣ ਨਾਨਕੀ ਨੂੰ ਇਹ ਸਾਰੀ ਖਬਰ ਜਿਹੜੀ ਇਹ ਦੇਣੀ ਹੈ। ਇਸ ਕਰਕੇ ਉਹ ਛੇਤੀ ਨਾਲ ਉਥੋਂ ਦੌੜ ਪਿਆ ਹੈ।
ਦੁਖਤ ਸਰਬ ਪਰਵਾਰ ਜੋ ਵੈਸੇ ਹੁਤੇ ਨਿਕੇਤ।
ਔਰ ਕਹਿੰਦੇ ਨੇ ਕਿ ਸਰ ਜਿਹੜਾ ਦੁਖੀ ਪਰਿਵਾਰ ਭਾਵ ਭਾਈਆ ਜੈ ਰਾਮ ਭੈਣ ਨਾਨਕੀ ਅੰਦਰੋਂ ਬੜੇ ਪਰੇਸ਼ਾਨ ਨੇ ਔਰ ਉਹ ਘਰ ਵਿਚ ਬੈਠੇ ਹੋਏ ਨੇ, ਉਹਨਾਂ ਨੂੰ ਖਬਰ ਦੇਣ ਵਾਸਤੇ ਇਹ ਨਿੱਧਾ ਬ੍ਰਾਹਮਣ ਜਿਹੜਾ ਹੈ ਉਸੇ ਵੇਲੇ ਉਥੋਂ ਦੌੜਿਆ ਹੈ।
ਕਹਿਓ ਆਨ ਜਜਮਾਨ ਵਧਾਇਓ ਸੁਖ ਪਇਓ।
ਔਰ ਖੁਸ਼ੀ ਦੇ ਨਾਲ ਆ ਕੇ ਉਹਨੇ ਖਬਰ ਦਿੱਤੀ ਭਾਈਆ ਜੈ ਰਾਮ ਜੀ ਨੂੰ ਤੇ ਕਹਿਣ ਲੱਗਾ ਕਿ ਜਜਮਾਨ ਬਹੁਤ ਵੱਡਾ ਸੁਖ ਜਿਹੜਾ ਉਹ ਪ੍ਰਾਪਤ ਹੋਇਆ ਹੈ। ਜਦੋਂ ਵੇਖ ਕੇ ਆਇਆ ਨਾ, ਕਿਉਂਕਿ ਅੰਦਰ ਪਹਿਲਾਂ ਡਰ ਸੀ, ਜਿੰਨੇ ਹਿੰਦੂ ਸਨ ਉਹ ਵੀ ਅੰਦਰੋਂ ਅਰਦਾਸਾਂ ਕਰਦੇ ਸਨ ਕਿ ਯਾ ਮਾਲਕਾ ਕਿਰਪਾ ਕਰੀ ਕਿਤੇ ਐਸਾ ਨਾ ਹੋਵੇ ਕਿ ਗੁਰੂ ਨਾਨਕ ਇਸਲਾਮ ਧਾਰਨ ਕਰ ਲੈਣ, ਉਹ ਵੀ ਖਲੋਤੇ ਅਰਦਾਸਾਂ ਕਰਦੇ ਨੇ। ਇਹਦੇ ਅੰਦਰ ਬੜੀ ਪ੍ਰਸੰਨਤਾ ਹੋਈ, ਇਹ ਦੌੜਦਾ ਹੋਇਆ ਆਇਆ ਤੇ ਇਹਨੇ ਆ ਕੇ ਇਹ ਖੁਸ਼ੀ ਦੀ ਖਬਰ ਦਿੱਤੀ ਹੈ ਤੇ ਕਹਿਣ ਲੱਗਾ ਕਿ ਮੈਨੂੰ ਵੇਖ ਕੇ ਮੇਰੇ ਹਿਰਦੇ ਵਿੱਚ ਬਹੁਤ ਵੱਡਾ ਅੱਜ ਸੁੱਖ ਪ੍ਰਾਪਤ ਹੋਇਆ ਹੈ।
ਔਰ ਹਰ ਖੋ ਹਰ ਪਰਮ ਸੋ ਜਸ ਜਗ ਮੈਂ ਛਯੋ।
ਕਹਿਣ ਲੱਗੇ ਔਰ ਹਰ ਖੋ, ਔਰ ਕਹਿੰਦੇ ਨੇ ਹਿਰਦੇ ਨੂੰ, ਤੇ ਹਰ ਖੋ ਭਾਵ ਇਹ ਮਨ ਵਿੱਚ ਖੁਸ਼ੀ ਧਾਰਨ ਕਰੋ। ਤੁਸੀਂ ਜਿਹੜੇ ਚਿੰਤਤ ਬੈਠੇ ਹੋ ਨਾ, ਮਨ ਵਿੱਚ ਖੁਸ਼ੀ ਧਾਰਨ ਕਰੋ ਤੇ ਹਰ ਭਰਮ ਜਿਹੜਾ ਭਰਮ ਹੈ ਇਸ ਨੂੰ ਹੁਣ ਦੂਰ ਕਰੋ। ਸੋ ਜਸ ਜਗ ਮੈਂ ਛਯੋ, ਕਹਿਣ ਲੱਗੇ ਗੁਰੂ ਨਾਨਕ ਦਾ ਜਸ ਸਾਰੇ ਜਗ ਵਿੱਚ ਛਾ ਗਿਆ ਜੇ। ਅੱਜ ਜਿਹੜੀ ਉੱਥੇ ਘਟਨਾ ਘਟੀ ਹੈ ਨਾ, ਇਹਦੇ ਨਾਲ ਗੁਰੂ ਨਾਨਕ ਦਾ ਜਸ ਜਿਹੜਾ ਉਹ ਸਾਰੇ ਜਗ ਦੇ ਵਿੱਚ ਛਾ ਗਿਆ ਹੈ।
ਸੁਨਤ ਸ਼ਰੋਨ ਪੁੱਟ ਸੰਗ ਸੋਮ ਪੀ ਕਰ ਜਵੈ।
ਸੁਨਤ ਸ਼ਰੋਨ ਕਹਿੰਦੇ ਨੇ ਆਪਣੇ ਕੰਨਾਂ ਨਾਲ ਜਦੋਂ ਸੁਣਿਆ, ਪੁੱਟ ਦਾ ਅਰਥ ਹੁੰਦਾ ਡੂਨੇ। ਕਹਿੰਦੇ ਨੇ ਸੰਗ ਸੋਮ, ਕਹਿੰਦੇ ਨੇ ਅੰਮ੍ਰਿਤਮਈ ਕੰਨਾਂ ਰੂਪੀ ਡੂਨਿਆਂ ਦੇ ਨਾਲ ਇਹ ਜਿਹੜਾ ਅੰਮ੍ਰਿਤ ਭਾਈਆ ਜੈ ਰਾਮ ਜੀ ਨੇ ਪੀਤਾ ਹੈ।
ਹੋ ਪਿਆਸ ਨਾ ਬੁਝੀ ਜਰਾਮ ਬਹੁਰ ਬੁਝਿਓ ਤਵੈ।
ਔਰ ਅਜੇ ਵੀ ਉਹਨਾਂ ਦੀ ਜਿਹੜੀ ਪਿਆਸ ਸੀ ਨਾ ਅੰਦਰ ਦੀ, ਉਹ ਨਹੀਂ ਬੁਝੀ ਸੁਣ ਕੇ ਵੀ। ਔਰ ਫੇਰ ਉਹਨਾਂ ਨੇ ਉਸ ਨਿੱਧਾ ਬ੍ਰਾਹਮਣ ਜਿਹੜਾ ਉਸ ਨੂੰ ਪੁੱਛਣਾ ਕੀਤਾ ਹੈ।
ਪਨੋ ਬਿਪਰ ਬਰ ਸ਼ਕਲ ਪਿਓ ਬਰ ਤਾਂਤ ਜਿਓ।
ਔਰ ਕਹਿਣ ਲੱਗੇ ਕਿ ਹੇ ਸ੍ਰੇਸ਼ਟ ਬ੍ਰਾਹਮਣ, ਸਕਲ ਬਿਰਤਾਂਤ ਜਿਵੇਂ ਭਇਆ ਭਾਵ ਜਿਵੇਂ ਸਾਰੀ ਉੱਥੇ ਵਰਤਾਰਾ ਵਰਤਿਆ ਘਟਨਾ ਕਰਮ ਹੋਇਆ ਹੈ, ਉਸ ਦਾ ਸਾਰਾ ਹਾਲ ਜਿਹੜਾ ਉਹ ਮੈਨੂੰ ਦੱਸ।
ਨਾਨਕ ਬਹੁਰ ਨਿਬਾਬ ਨਵੇਰ ਸੁਣਾਓ ਤਿਓ।
ਔਰ ਕਹਿੰਦੇ ਨੇ ਗੁਰੂ ਨਾਨਕ ਦਾ ਤੇ ਨਵਾਬ ਦੌਲਤ ਖਾਂ ਲੋਧੀ ਦਾ ਇਹ ਜਿਹੜਾ ਆਪਸ ਵਿੱਚ ਚੱਕਰ ਸੀ, ਕਹਿੰਦੇ ਨੇ ਉਹਦਾ ਨਿਬੇੜਾ ਕਿਵੇਂ ਹੋਇਆ। ਹੁਣ ਭਾਈਆ ਜੈ ਰਾਮ ਪੁੱਛਦੇ ਨੇ ਕਿ ਉਹ ਜਿਹੜਾ ਨਿਬੇੜਾ ਨਵਾਬ ਦਾ ਤੇ ਗੁਰੂ ਨਾਨਕ ਦਾ ਇਹ ਕਿਵੇਂ ਹੋਇਆ, ਇਹ ਸਾਰਾ ਮੈਨੂੰ ਜਿਹੜਾ ਉਹ ਤੂੰ ਹਾਲ ਜਿਹੜਾ ਉਹ ਸਰਵਣ ਕਰਾ।
ਕਹਿ ਨਿੱਧਾ ਮੈਂ ਸੁਣੀ ਠਾਂਡ ਨਾਨਕ ਰਹੇ।
ਔਰ ਕਹਿੰਦੇ ਨੇ ਨਿੱਧਾ ਬ੍ਰਾਹਮਣ ਕਹਿਣ ਲੱਗੇ ਕਿ ਮੈਂ ਸੁਣੀ ਹੈ ਕਿ ਠਾਡ ਨਾਨਕ ਰਹੇ ਭਾਵ ਗੁਰੂ ਨਾਨਕ ਖਲੋਤੇ ਰਹੇ ਨੇ, ਉਹਨਾਂ ਨੇ ਨਮਸਕਾਰ ਨਹੀਂ ਕੀਤੀ, ਉਹ ਖੜੇ ਰਹੇ ਨੇ। ਠਾਡ ਦਾ ਅਰਥ ਹੁੰਦਾ ਖੜੇ ਹੋਣਾ, ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾਂ ਕਹਿ ਕਾਰਜ ਪੂਰਾ। ਕਹਿੰਦੇ ਨੇ ਗੁਰੂ ਨਾਨਕ ਨੇ ਨਿਓ ਕੇ ਉੱਥੇ ਭਾਵ ਕੀ ਸੀ, ਭਈ ਨਹੀਂ ਕੀਤੀ ਨਮਾਜ਼ ਅਦਾ ਨਹੀਂ ਕੀਤੀ, ਉਹ ਉੱਥੇ ਖੜੇ ਹੀ ਰਹੇ ਹਨ।
ਹੋ ਕਰੀ ਨਿਵਾਬ ਨਿਵਾਜ ਬਹੁਤ ਨੁਤ ਪੁੰਨ ਕਹੇ।
ਔਰ ਕਹਿੰਦੇ ਨੇ ਕਿ ਹੋ ਕਰੀ ਨਵਾਬ ਨਵਾਜ, ਕਹਿੰਦੇ ਨੇ ਕਿ ਜਿਹੜਾ ਸੀ ਨਾ ਨਵਾਬ, ਉਸ ਨੇ ਨਮਾਜ਼ ਕੀਤੀ ਹੈ। ਔਰ ਉਸ ਨੇ ਕਹਿੰਦੇ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਨੇ ਨਹੀਂ ਕੀਤੀ, ਤੇ ਜਦੋਂ ਗੁਰੂ ਨਵਾਬ ਨੂੰ ਪਤਾ ਲੱਗਾ ਤੇ ਫਿਰ ਉਸ ਨੇ ਗੁਰੂ ਨਾਨਕ ਦੀ ਉਸਤਤ ਵੀ ਕੀਤੀ ਹੈ।
ਅੰਤਰ ਨਹੀਂ ਮਸੀਤ ਸੋ ਬਾਹਰ ਮੈਂ ਸੁਣੀ।
ਕਹਿਣ ਲੱਗਾ ਕਿ ਮੈਂ ਮਸੀਤ ਦੇ ਅੰਦਰ ਨਹੀਂ ਸੀ, ਕਿਉਂਕਿ ਭੀੜ ਉੱਥੇ ਬਹੁਤੀ ਸੀ ਤੇ ਮੈਂ ਬਾਹਰ ਹੀ ਖਲੋਤਾ ਸੀ, ਤੇ ਮੈਂ ਬਾਹਰੋਂ ਹੀ ਜਿਹੜੀ ਗੱਲ ਬਾਤ ਉਹ ਸੁਣੀ ਹੈ।
ਹਰ ਖਬਰਖ ਔਰ ਬਦਤ ਨਾਨਕੀ ਪੁੰਨ ਪਨੀ।
ਔਰ ਕਹਿੰਦੇ ਨੇ ਹਰਖ ਬਿਰਖ ਉਦ ਬਦਤ, ਗੁਰ ਭੈਣ ਨਾਨਕੀ ਦੇ ਅੰਦਰ ਜਿਹੜਾ ਖੁਸ਼ੀ ਦਾ ਬਿਰਖ ਸੀ ਨਾ, ਉਹ ਬਹੁਤ ਵੱਡਾ ਹੋ ਗਿਆ, ਤੇ ਫਿਰ ਭੈਣ ਨਾਨਕੀ ਨੇ ਗੱਲ ਜਿਹੜੀ ਏ ਉਹ ਇਸ ਤਰ੍ਹਾਂ ਪੁੱਛੀ ਹੈ।
ਜਿਜਬਰ ਭਰਾਤਾ ਕਹਾ ਆਪ ਤਜ ਆਏ।
ਔਰ ਕਹਿਣ ਲੱਗੇ ਕਿ ਹੇ ਦਿਜਬਰ, ਹੇ ਬ੍ਰਾਹਮਣ, ਮੇਰੇ ਭਰਾਤਾ ਭਾਵ ਕਿ ਮੇਰਾ ਵੀਰ ਕਿੱਥੇ ਹੈ ਜਿਨ੍ਹਾਂ ਨੂੰ ਤੁਸੀਂ ਛੱਡ ਕੇ ਆਏ ਹੋ।
ਹੋ ਹੇਰਿਓ ਕਹਿਦੋ ਨਾ ਹੇ ਬਹੁਰ ਕਹਿ ਦਿਸ ਗਏ।
ਔਰ ਕਹਿਣ ਲੱਗੇ ਕਿ ਤੂੰ ਉਨ੍ਹਾਂ ਨੂੰ ਵੇਖਿਆ ਕਿਉਂ ਨਹੀਂ, ਵੀ ਉਹ ਕਿਹੜੀ ਦਿਸ਼ਾ ਵਿਚ ਹੁਣ ਚਲੇ ਗਏ ਹਨ। ਭੈਣ ਨਾਨਕੀ ਪੁੱਛਦੇ ਨੇ ਬ੍ਰਾਹਮਣ ਨੂੰ ਕਿ ਮੇਰਾ ਵੀਰ ਹੁਣ ਕਿੱਥੇ ਹੈ, ਉਹ ਕਿਉਂ ਨਹੀਂ ਆਏ, ਉਹ ਕਿਹੜੀ ਦਿਸ਼ਾ ਵੱਲ ਹੁਣ ਚਲੇ ਗਏ ਹਨ।
ਹਉ ਨਹਿ ਹੇਰੇ ਤੁਹਾ ਦੈਨ ਦਰੁਤ ਸੁਧ ਆਇਓ।
ਔਰ ਕਹਿਣ ਲੱਗੇ ਕਿ ਮੈਂ ਉੱਥੇ ਨਹੀਂ ਵੇਖਿਆ, ਕਿਉਂਕਿ ਮੈਂ ਖਬਰ ਦੇਣ ਵਾਸਤੇ ਉਥੋਂ ਉਸੇ ਵੇਲੇ ਦੌੜ ਕੇ ਆ ਗਿਆ ਹਾਂ।
ਸੁਣ ਤਸਰਵਨ ਜੈ ਰਾਮ ਰੋਸ ਤੇ ਪਰ ਕਯੋ।
ਜਦੋਂ ਇਹ ਗੱਲ ਸੁਣੀ ਤੇ ਭਾਈਆ ਜੈ ਰਾਮ ਜੀ ਉਹ ਨਾਰਾਜ਼ ਹੋ ਗਿਆ ਉਸ ਬ੍ਰਾਹਮਣ ਤੇ। ਕਿਉਂ? ਕਿਉਂਕਿ ਮਨ ਵਿਚ ਇਹ ਸੀ ਕਿ ਤੂੰ ਉਨ੍ਹਾਂ ਨੂੰ ਮਿਲ ਕੇ ਕਿਉਂ ਨਹੀਂ ਆਇਆ, ਤੂੰ ਭੀੜ ਦੇ ਵਿਚੋਂ ਉਨ੍ਹਾਂ ਨੂੰ ਛੱਡ ਕੇ ਉਸ ਤਰ੍ਹਾਂ ਕਿਉਂ ਆ ਗਿਆ, ਤੂੰ ਉਨ੍ਹਾਂ ਨੂੰ ਪੁੱਛਦਾ, ਰਾਜੀ ਖੁਸ਼ੀ ਪੁੱਛਦਾ, ਤੂੰ ਮਿਲ ਕੇ ਆਉਂਦਾ, ਤੂੰ ਉਸ ਤਰ੍ਹਾਂ ਕਿਉਂ ਆ ਗਿਆ? ਉਹਦੇ ਤੇ ਉਹ ਨਾਰਾਜ਼ ਹੋਏ ਹਨ।
ਮਿਲਿਓ ਖੋਜ ਕਰ ਕਿਉਂ ਨਾ ਕੁਸ਼ਲ ਤਿੰਨ ਤੇ ਲਈ।
ਕਹਿਣ ਲੱਗੇ ਉਨ੍ਹਾਂ ਨੂੰ ਲੱਭ ਕੇ ਤੂੰ ਮਿਲਿਆ ਕਿਉਂ ਨਹੀਂ, ਤੇ ਉਨ੍ਹਾਂ ਕੋਲੋਂ ਤੂੰ ਰਾਜੀ ਖੁਸ਼ੀ ਕਿਉਂ ਨਹੀਂ ਪੁੱਛੀ ਹੈ?
ਹੋ ਆਇਓ ਸੁਧ ਬਿਨ ਲਏ ਬਾਤ ਭਲ ਨਹਿ ਕਈ।
ਔਰ ਹੋ ਆਇਓ ਸੁਧ ਬਿਨ ਲਏ, ਭਾਵ ਤੂੰ ਉਨ੍ਹਾਂ ਦੀ ਸਾਰ ਵੀ ਨਹੀਂ ਲਈ, ਉਨ੍ਹਾਂ ਦੀ ਖਬਰ ਵੀ ਨਹੀਂ ਲਈ, ਤੇ ਇਸੇ ਤਰ੍ਹਾਂ ਤੂੰ ਚਲਾ ਆ ਗਿਆ। ਇਹ ਤੂੰ ਗੱਲ ਜਿਹੜੀ ਇਹ ਚੰਗੀ ਨਹੀਂ ਕੀਤੀ, ਕੋਈ ਬਹੁਤੀ ਵਧੀਆ ਸਿਆਣੀ ਗੱਲ ਨਹੀਂ ਕੀਤੀ ਹੈ।
ਭਨਤ ਨਾਨਕੀ ਬਚਨ ਚਿੰਤ ਚਿਤ ਤੇ ਤਜੇ ਤਜੋ।
ਫਿਰ ਭੈਣ ਨਾਨਕੀ ਜੀ ਕਹਿੰਦੇ ਨੇ ਵੀ ਆਪਣੇ ਚਿੱਤ ਦੇ ਵਿੱਚੋਂ ਚਿੰਤਾ ਜਿਹੜੀ ਏ ਨਾ, ਇਹਨੂੰ ਹੁਣ ਤੁਸੀਂ ਦੂਰ ਕਰ ਦਿਓ।
ਧਰੋ ਪ੍ਰੀਤ ਪ੍ਰਤੀਤ ਨਾ ਸੰਸੈ ਹੱਥ ਅਜੋ।
ਅਜੇ ਵੀ ਤੁਸੀਂ ਅੰਦਰ ਪ੍ਰੀਤ ਨਹੀਂ ਧਾਰਨ ਕਰਦੇ, ਤੁਹਾਨੂੰ ਪ੍ਰਤੀਤ ਨਹੀਂ, ਤੁਹਾਨੂੰ ਯਕੀਨ ਨਹੀਂ ਆ ਰਿਹਾ ਹੈ, ਤੁਸੀਂ ਆਪਣੇ ਅੰਦਰੋਂ ਅਜੇ ਵੀ ਸ਼ੰਕਾ ਕਿਉਂ ਨਹੀਂ ਦੂਰ ਕਰਦੇ ਹੋ?
ਉਠੋ ਅਸਨ ਮੁਖ ਅਚਹੋ ਬਹੁਤ ਚਿਰ ਕੋ ਧਰਿਓ।
ਔਰ ਕਹਿਣ ਲੱਗੇ ਕਿ ਹੁਣ ਉਠੋ, ਕਿਉਂਕਿ ਭਾਈਆ ਜੈ ਰਾਮ ਜੀ ਪ੍ਰਸ਼ਾਦਾ ਪਾਣੀ ਛੱਡ ਦਿੱਤਾ ਸੀ, ਇੰਨੇ ਅੰਦਰੋਂ ਪਰੇਸ਼ਾਨ ਸਨ, ਉਹਨਾਂ ਪ੍ਰਸ਼ਾਦਾ ਵੀ ਨਹੀਂ ਸੀ ਛਕਿਆ, ਤੇ ਭੈਣ ਨਾਨਕੀ ਉਹਨੂੰ ਕਹਿੰਦੇ ਨੇ ਕਿ ਉਠੋ ਅਸਨ ਮੁਖ ਅਚੋ। ਔਰ ਕਹਿਣ ਲੱਗੇ ਕਿ ਚਲੋ ਪ੍ਰਸ਼ਾਦਾ ਪਾਣੀ ਜਿਹੜਾ ਛਕੋ, ਬੜੇ ਚਿਰ ਤੋਂ ਰੱਖਿਆ ਹੋਇਆ ਹੈ।
ਹੋ ਆਵੇਂਗੇ ਸੁਖ ਸੰਗ ਭਰਾਤ ਹਰ ਅਵਤਰਿਓ।
ਔਰ ਕਹਿੰਦੇ ਨੇ ਕਿ ਉਹ ਜਿਹੜੇ ਨੇ ਸੁਖ ਸਾਂਗ ਦੇ ਨਾਲ ਆਉਣਗੇ, ਮੇਰਾ ਭਰਾ ਜਿਹੜਾ ਉਹਨਾਂ ਨੇ, ਉਹ ਅਵਤਾਰ ਹੈ, ਅਵਤਾਰ ਨੇ ਇਹ ਰੂਪ ਧਾਰਨ ਕੀਤਾ ਹੋਇਆ ਹੈ।
ਇਹ ਵਿਧ ਬਦਨ ਹੈ ਬਦਤ ਸਦਨ ਪਰ ਦਪਤੰ।
ਔਰ ਇਸ ਤਰ੍ਹਾਂ ਕਹਿੰਦੇ ਨੇ ਘਰ ਦੇ ਵਿਚ ਪਤੀ ਪਤਨੀ ਦੰਪਤੰ, ਭਾਵ ਪਤੀ ਪਤਨੀ ਦੋਵੇ ਆਪਣੇ ਘਰ ਦੇ ਵਿਚ ਇਸ ਤਰ੍ਹਾਂ ਵਿਚਾਰ ਵਟਾਂਦਰਾ ਗੱਲਾਂ ਬਾਤਾਂ ਕਰ ਰਹੇ ਸਨ।
ਨੀਚੇ ਤੁਲ ਸਾਹੂਤੀ ਨਿਰਖ ਜਗ ਬੰਦਤੰ।
ਔਰ ਕਹਿੰਦੇ ਨੇ ਕਿ ਹੇਠਾਂ ਜਗਤ ਦੇ ਬੰਧਨ ਯੋਗ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਤੁਲਸਾ ਜਿਹੜੀ ਏ ਨਾ, ਉਹ ਵੇਖ ਰਹੀ ਸੀ। ਇਹ ਤੁਲਸਾ ਦਾਸੀ ਹੈ, ਔਰ ਇਹ ਪਹਿਲਾਂ ਤਲਵੰਡੀ ਵਿਚ ਵੀ ਇਨ੍ਹਾਂ ਦੇ ਘਰ ਵਿਚ, ਪਾਤਸ਼ਾਹ ਜੀ ਦੇ ਘਰ ਵਿਚ ਇਹ ਕੰਮ ਕਰਦੀ ਸੀ। ਔਰ ਉਸ ਵੇਲੇ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਇੱਕ ਵਾਰੀ ਚਾਦਰ ਲੈ ਕੇ ਲੰਮੇ ਪਏ ਨੇ ਤੇ ਮਾਤਾ ਤ੍ਰਿਪਤਾ ਜੀ ਨੇ ਕਿਹਾ, ਕਹਿਣ ਲੱਗੇ ਕਿ ਤੁਲਸਾਂ ਨਾਨਕ ਨੂੰ ਉਠਾ ਕੇ ਪ੍ਰਸ਼ਾਦਾ ਛਕ ਲੈਣ। ਦੋ ਵਾਰੀ ਆਖਿਆ ਤੇ ਤੀਜੀ ਵਾਰੀ ਇਹ ਜਿਹੜੀ ਤੁਲਸਾਂ ਸੀ ਨਾ ਦਾਸੀ, ਇਸ ਨੇ ਜਾ ਕੇ ਤੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਚਰਨ ਨੰਗੇ ਸਨ, ਇਸ ਨੇ ਵੇਖਿਆ ਕਿ ਮੈਂ ਆਵਾਜ਼ ਕਿਸ ਤਰ੍ਹਾਂ ਮਾਰਾਂ। ਉਸ ਨੇ ਨਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਚਰਨ ਜਿਹੜੇ ਸਨ ਆਪਣੇ ਮੱਥੇ ਦੇ ਨਾਲ ਛੁਆਏ, ਤੇ ਇਹਨੂੰ ਵੀ ਤਿੰਨਾਂ ਲੋਕਾਂ ਦੀ ਸੋਝੀ ਹੋ ਗਈ ਸੀ ਉਸ ਵੇਲੇ, ਤੁਲਸਾਂ ਨੂੰ ਵੀ। ਔਰ ਇਸ ਨੇ ਕਹਿ ਦਿੱਤਾ ਸੀ, ਕਹਿਣ ਲੱਗੇ ਕਿ ਮਾਂ ਨਾਨਕ ਇੱਥੇ ਹੋਣ ਤੇ ਮੈਂ ਉਹਨਾਂ ਨੂੰ ਉਠਾਵਾਂ, ਇੱਥੇ ਤੇ ਕੇਵਲ ਸਰੀਰ ਹੀ, ਉਹ ਆਪ ਇੱਥੇ ਨਹੀਂ, ਤੂੰ ਜਗਤ ਦਾ ਭਲਾ ਪੈ ਕਰਦੇ ਨੇ। ਅੱਜ ਵੀ ਤੁਲਸਾਂ ਬਾਹਰ ਖੜੀ ਏ, ਇਹਦੇ ਮਨ ਵਿੱਚ ਵੀ ਹੈ ਕਿ ਉਹ ਜ਼ਰੂਰ ਆਉਣਗੇ। ਅਜੇ ਕਿ ਬ੍ਰਾਹਮਣ ਨੇ ਕਹਿ ਦਿੱਤਾ ਕਿ ਪਤਾ ਨਹੀਂ ਕਿਹੜੇ ਪਾਸੇ ਚਲੇ ਗਏ, ਪਰ ਤੁਲਸਾਂ ਬਾਹਰ ਵੇਖ ਰਹੀ ਏ। ਔਰ ਜਦੋਂ ਉਸਨੇ ਵੇਖਿਆ ਤੇ ਜਿਹੜੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹ ਆ ਰਹੇ ਹਨ।
ਬਧੂ ਪ੍ਰਾਤ ਜੀ ਆਏ ਬਦਨ ਅਰਬਿੰਦਿਆ।
ਅਰਬਿੰਦ ਕਹਿੰਦੇ ਨੇ ਕਮਲ ਫੁੱਲ, ਕਮਲ ਫੁੱਲ ਵਰਗੇ ਸੁੰਦਰ ਕਹਿੰਦੇ ਨੇ ਮਾਲਕਣ, ਜਿਹੜੇ ਪ੍ਰਾਤ ਜੀ ਭਾਵ ਤੁਹਾਡੇ ਭਰਾ ਤੁਹਾਡੇ ਵੀਰ ਉਹ ਆ ਗਏ ਹਨ।
ਹੋ ਆਨੰਦ ਕੰਦ ਮੁਕੰਦ ਕਦਨ ਦੁੱਖ ਦੁੰਦੇ ਆ।
ਔਰ ਕਹਿੰਦੇ ਨੇ ਕਿ ਉਹ ਆਨੰਦ ਸਰੂਪ ਮੁਕਤੀ ਦੇ ਦਾਤੇ ਤੇ ਸਾਰੇ ਦੁੱਖਾਂ ਦੇ ਨਾਸ਼ਕ ਤੁਹਾਡੇ ਭਰਾ ਜੀ ਉਹ ਆ ਗਏ ਹਨ।
ਸੁਨਤ ਨਾਮ ਜੈ ਰਾਮ ਆਮੀ 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 ਪਿਓ।
ਇਹ ਜਦੋਂ ਗੱਲ ਭਾਈਆ ਜੈ ਰਾਮ ਜੀ ਨੇ ਸੁਣੀ ਨਾ, ਤੇ ਉਹ ਕਹਿੰਦੇ ਨੇ ਕਿ ਅੰਦਰੋਂ ਅੰਮ੍ਰਿਤ ਦੇ ਕਹਿੰਦੇ ਨੇ ਕਿ ਅੰਮ੍ਰਿਤ ਰੂਪੀ ਇਹ ਬਚਨ ਜਿਹੜੇ ਸੁਣੇ ਤੇ ਉਹ ਬੜੇ ਪਿਆਰ ਦੇ ਨਾਲ ਇਹਨਾਂ ਨੂੰ ਪੀ ਗਿਆ।
ਅੰਗ ਨਾਮੇ ਵਹਿ ਸੋਵ ਉਠਿਓ ਨਿਰਖਤ ਪਇਓ।
ਔਰ ਜਦੋਂ ਵੇਖਿਆ ਤੇ ਕਹਿੰਦੇ ਨੇ ਕਿ ਅੰਦਰ ਇੱਕ ਵਲਵਲਾ ਪਿਆਰ ਦਾ ਉੱਠਿਆ ਹੈ।
ਕੁੰਦ ਰਦਨ ਤਿੰਨ ਸਦਨ ਕਦਨ ਦੁੱਖ ਆਇਆ।
ਔਰ ਕਹਿੰਦੇ ਨੇ ਕਿ ਜਿਹੜੇ
ਕੁੰਦਰ
ਪਿਆਰ ਦਾ ਘਰ ਹਨ, ਕਰਨਾ ਦਾ ਘਰ ਹਨ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜਿਹੜੇ ਦੁੱਖਾਂ ਨੂੰ ਹਰਨ ਵਾਲੇ ਨੇ ਉਹ ਆਏ ਹਨ।
ਹੋ ਨਿਰਖ ਹਰਖ ਔਰ ਸਰਸ ਬਿਸੂਰ ਨਸਾਇਆ।
ਔਰ ਕਹਿੰਦੇ ਨੇ ਕਿ ਉਹ ਸਾਰੇ ਦੁੱਖਾਂ ਦੇ ਨਾਸ਼ਕ ਹਨ, ਉਸ ਨੂੰ ਵੇਖ ਕੇ ਦਿਲ ਵਿੱਚ ਬਹੁਤ ਹੀ ਪ੍ਰਸੰਨਤਾ ਹੋਈ ਹੈ, ਔਰ ਸਾਰੇ ਝੋਰੇ ਜਿਹੜੇ ਨੇ ਉਹ ਹੁਣ ਮਿਟ ਗਏ ਹਨ।
ਅਰਵਿੰਦ ਬਦਨ ਬਿਲੋਕ ਕੈ ਦੰਪਤ ਬੰਧਨ ਕੀਨ।
ਔਰ ਕਮਲ ਤੇ ਫੁੱਲ ਵਰਗੇ ਮੁੱਖ ਨੂੰ ਵੇਖ ਕੇ ਤੇ ਦੰਪਤ ਭਾਵ ਭਾਈਆ ਜੈ ਰਾਮ ਤੇ ਭੈਣ ਨਾਨਕੀ ਜੀ ਨੇ ਬੰਧਨਾ ਕੀਤੀ ਹੈ।
ਚਿੰਤਾ ਚਿਤ ਤੇ ਖੀਨ ਹਵੈ ਆਨੰਦ ਮਹਿ ਭੇ ਪੀਨ।
ਔਰ ਕਹਿੰਦੇ ਨੇ ਚਿੰਤਾ ਚਿੱਤ ਤੇ ਖੀਨ ਹੋਏ, ਆਪਣੇ ਚਿੱਤ ਦੇ ਵਿੱਚੋਂ ਚਿੰਤਾ ਨੂੰ ਦੂਰ ਕਰਕੇ ਔਰ ਆਨੰਦ ਦੇ ਵਿੱਚ ਕਹਿੰਦੇ ਨੇ ਉਹ ਹੁਣ ਤਕੜੇ ਹੋ ਗਏ ਹਨ।
ਜਰਾਮ ਔਰ ਨਾਨਕੀ ਵਸਾਏ ਭੂਰ ਸਾਦਰਾ।
ਔਰ ਭਾਈਆ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ ਫਿਰ ਕਹਿੰਦੇ ਨੇ ਬੜੇ ਆਦਰ ਦੇ ਨਾਲ ਕਹਿੰਦੇ ਨੇ ਬਿਠਾਇਆ, ਬਿਠਾਣ ਬੈਠਣ ਵਾਸਤੇ ਆਖਿਆ ਹੈ।
ਮਸੀਤ ਆਪ ਜਾਏ ਜਿਉ ਕਰੀ ਕਹੋ ਮੇਆ ਕਰਾ।
ਔਰ ਕਹਿਣ ਲੱਗੇ ਕਿ ਜਿਵੇਂ ਮਸੀਤ ਦੇ ਵਿੱਚ ਸਾਰੀ ਗੱਲਬਾਤ ਹੋਈ ਏ, ਕਹਿੰਦੇ ਨੇ ਉਹ ਸਾਨੂੰ ਉਹ ਕਿਸ ਤਰ੍ਹਾਂ ਵਰਤਾਂਤ ਹੋਇਆ ਉਹਦੇ ਬਾਰੇ ਸਾਨੂੰ ਦੱਸੋ।
ਸੁਚਿੰਤ ਚੀਤ ਹਵੈ ਰਹੇ ਨਾ ਭੇਵ ਕੋਏ ਜਾਣਿਆ।
ਅਸੀਂ ਕਹਿੰਦੇ ਨੇ ਚਿੱਤ ਦੇ ਵਿੱਚ ਬਹੁਤ ਜ਼ਿਆਦਾ ਚਿੰਤਤ ਸੀ ਔਰ ਸਾਨੂੰ ਕੋਈ ਵੀ ਭੇਦ ਨਹੀਂ ਸੀ, ਸਾਨੂੰ ਕੋਈ ਸਮਝ ਨਹੀਂ ਸੀ ਆ ਰਹੀ।
ਪੁਮਾਨ ਨਿੰਦ ਆਨ ਨੰ ਪਨੇ ਸੁਨੇ ਭੁਲਾਨਿਆ।
ਔਰ ਕਹਿੰਦੇ ਨੇ ਕਿ ਲੋਕ ਮੂੰਹਾਂ ਦੇ ਨਾਲ ਬੜੇ ਕੋਈ ਨਿੰਦਿਆ ਕਰਦੇ ਸਨ, ਪਰ ਅਸੀਂ ਤੇ ਸੁਣ ਕੇ ਵੀ ਉਹਨਾਂ ਨੂੰ ਭੁਲਾ ਦਿੰਦੇ ਸੀ।
ਗੁਰ ਪਨੰਤ ਬੀਤ ਗਈ ਜੋ ਤਾਹੇ ਕਿਆ ਵਿਚਾਰ ਹੈ।
ਸਤਿਗੁਰੂ ਜੀ ਫਿਰ ਬੋਲਦੇ ਨੇ, ਕਹਿੰਦੇ ਨੇ ਕਿ ਜਿਹੜੀ ਹੁਣ ਗੱਲ ਬੀਤ ਗਈ ਏ ਉਹਦੇ ਬਾਰੇ ਕੀ ਵਿਚਾਰ ਕਰਨੀ ਹੈ।
समीप जे पमान थे सुनो सो उचार है।
जेड़े लोक उस वेले कोल सन उस सुनदे सन ओ सारी गल बात जेड़े ने ओ दसदे ने, भाव गुरु नानक दे पातशाह अपने मुंह नहीं दसना चाहुंदे। जे कोई होर बंदा होवे ना जी ते ओ ते आप ही तिड़ा मारन लगा, साह ही नहीं लैंदा। ओ तो कहिंदा मैं इदां कर दिता, मैं इदां। गुरु नानक दे पातशाह रब दा रूप ने कहिंदे ने जेड़ी गल हो गई लंघ गई, हुण उहदे की चर्चा करनी है। बार बार जेड़े लोग उत्थे खड़े सन उहनां सारिआं ने सुणिआ, ओ आप ही दस रहे हन।
जराम हाथ बंद दो बुझंत बार बार ही।
पर भाईआ जय राम जी, बार बार हाथ बन के भावे वड्डे ने पर अंदरों सत्कार बहुत करदे ने गुरु नानक दे पातशाह जी दा। ओ बार बार हाथ बन के बेनती करदे ने और बार बार कहंदे ने कि नहीं महाराज सानू दसो उत्थे की वर्तारा वापरिया है।
मसीत में बतीत ज्यो सुनाइए उचार ही।
और जो मसीत दे विच एक वर्तारा वापरिया है उस नू आप अपने मुख तो सानू सरवण कराओ।
बुझे आन को हमें बिना सुने के पाख ही।
हुण कई लोग जेड़े ने ओ आके ते सानू पुछदे ने, कहन लगे कि ओ सानू पुछदे ने पे उत्थे की होया, ते जे सानू पता ही नहीं किसे गल दा ते असी की दसांगे जे उत्थे की होया। इस करके जदों पुछदे ने ते असी उन्हां नू की बोल के दस सकने हां।
तुमार तुंड जो सुने सो साच बच्छ लाख ही।
और तुहाडे मुख तो जो सुनांगे उस नू सच्चा ते प्यारा करके जान लवांगे।
भई जो आद अंत लो बखान आप कीजिए।
जेड़ी शुरू तो लै के ते एंड तक अंत तक जो कुछ भी होया ना, कहन लगे ओ सारा सानू वर्तारा जेड़ा ओ तुसी आप दसना करो।
सबै सुनाए बात को आनंद मोह दीजिए।
सारी गल सुना के ना ते कहिंदे ने मेनू आनंद दियो, मेनू आनंदित करो, भाव मेनू एदे नाल आनंद मिलेगा, खुशी मिलेगी। इस करके सारी जेड़ी गल है मेनू सरवण कराओ।
देख दीनता दयाल बदन सब बिद कही।
और कहिंदे ने कि उन्हां दी दीनता वेख के ते दयालता दे बदन भाव दयालता दे घर गुरु नानक दे पातशाह जी ने ए फिर सारी गल जेड़ी ए दसनी शुरू कीती है।
ज्यों होयो बिरतांत खान काजी सही।
और जिवें खान ते काजी दौलत खान लोधी ते काजी दे नाल जो बिरतांत होया है ओहदा वर्णन करदे हन।
मनमुख मूड अजान ना मन थिर करत है।
कहन लगे के मनमुख ने मूर्ख ने अंजान ने अपने मन नू एक थां ते नहीं टिकांदे, एक थां ते थिर नहीं करदे हन।
हो बाहर बेख शरीर बंदगी तरत है।
और बाहरों कहिंदे ने भेख जेड़ा है ना ओ शरीर दा बंदगी वाला इन्हां ने बनाया होया, पर अंदर इन्हां दे नाम जेड़ा वो है नहीं है। इस करके केवल भेख बना के फिरदे हन।
गर्व करह निज हिरदे खुदाए के याद है।
और कहिंदे ने हिरदे विच इस गल दा बड़ा गर्व करदे ने, अंदरों बड़ा इस गल दा हंकार है कि साडे अंदर खुदा दी याद वसी हुई। इस गल दा उपरों बड़ा हंकार करदे ने, लोकां ते बड़ा प्रभाव पांदे ने इस गल दा, पर असल विच अंदरों खाली ने, ए गल है नहीं है।
छूछे प्रेम बिहीन बेख सब बाद है।
और कहन लगे के अंदरों खाली ने, छूछे दा भाव है खाली ने, प्रेम तो बिहूणे ने, और ए जेड़ा भेख है ना ए सब फालतू दा ही है, एवें ही है, ए लोकां दा विखावा है, एदे विच सच्चाई रत्ती भर भी नहीं है।
विषय मोह में फसे सदा मन तह बसे।
और कहन लगे के ए हमेशा विषयां विच मोह विच फसे हुए हन और सदा मन भी इन्हां दा इन्हां विषय विकारां विच ही वसदा है।
हो उर्जे स्वादन बाद प्रभु रस क्यों रसे।
और जेड़े ए फालतू दे स्वादां दे विच रचे पए ने, ਫਾਲਤੂ ਦੇ ਸਵਾਦਾਂ ਦੇ ਵਿੱਚ ਇਹ ਅੰਦਰੋਂ ਜੁੜੇ ਪਏ ਨੇ। ਕਹਿੰਦੇ ਨੇ ਇਹਨਾਂ ਨੂੰ ਪਰਮਾਤਮਾ ਦਾ ਰਸ ਜਿਹੜਾ ਉਹ ਕਿਵੇਂ ਆ ਸਕਦਾ, ਇਹਨਾਂ ਨੂੰ ਪ੍ਰਭੂ ਦੇ ਨਾਮ ਦਾ ਰਸ ਜਿਹੜਾ ਉਹ ਨਹੀਂ ਮਿਲ ਸਕਦਾ ਹੈ।
ਜਹ ਤਹ ਮਨ ਤਿੰਨ ਹੁਤੋ ਬਤਾਇਓ ਸਭ ਸਹੀ,
ਜੋ ਕੁਝ ਉਹਨਾਂ ਦੇ ਮਨ ਵਿੱਚ ਸੀ ਕਹਿੰਦੇ ਨੇ ਉਹ ਹੀ ਮੈਂ ਤੇ ਠੀਕ ਠੀਕ ਉਹਨਾਂ ਨੂੰ ਦੱਸਿਆ। ਮੈਂ ਆਪਣੇ ਕੋਲੋਂ ਕੁਝ ਵੀ ਗੱਲ ਨਹੀਂ, ਜੋ ਉਹਨਾਂ ਦੇ ਮਨ ਵਿੱਚ ਚੱਲ ਰਿਹਾ ਸੀ ਮੈਂ ਉਹਨਾਂ ਨੂੰ ਉਹੀ ਸਹੀ ਸਹੀ ਜਿਹੜਾ ਸੀ ਉਹ ਦੱਸ ਦਿੱਤਾ ਹੈ।
ਕਰਤ ਜਗਤ ਕੋ ਧੰਦ ਸਥਿਰ ਇੱਕ ਛਿਨ ਨਹੀਂ,
ਔਰ ਕਹਿੰਦੇ ਨੇ ਜਗਤ ਦੇ ਧੰਦੇ ਕਰਦੇ ਨੇ ਪਰ ਮਨ ਜਿਹੜਾ ਇਹਨਾਂ ਦਾ ਇੱਕ ਥਾਂ ਟਿਕਿਆ ਨਹੀਂ ਹੋਇਆ ਹੈ।
ਸੁਣ ਕਰ ਨਿਮਿਓ ਨਰੇਸ਼ ਸੋ ਨਿਸ਼ਚਾ ਪਾਏ ਕੈ।
ਜਦੋਂ ਸਾਰੀ ਗੱਲ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਦੱਸ ਦਿੱਤੀ ਤੇ ਨਰੇਸ਼ ਭਾਵ ਨਵਾਬ ਦੌਲਤ ਖਾਂ ਲੋਧੀ ਜਿਹੜਾ ਉਹ ਕਹਿੰਦੇ ਨੇ ਨਿਮ ਗਿਆ, ਉਹਨੇ ਫਿਰ ਨਮਸਕਾਰ ਕੀਤੀ ਪਾਤਸ਼ਾਹ ਕਹਿੰਦੇ ਨੇ, ਔਰ ਨਿਸ਼ਚਾ ਧਾਰਨ ਕਰਕੇ ਉਸਨੇ ਚਰਨਾਂ ਤੇ ਫਿਰ ਨਮਸਕਾਰ ਕੀਤੀ ਹੈ।
ਹੋ ਬਖਸ਼ੋ ਭੂਲ ਜੋ ਭਨਿਓ ਦਇਆ ਮਨ ਲਾਇਕ,
ਔਰ ਜੋ ਮਨ ਵਿੱਚ ਮੈਂ ਦਇਆ ਲਿਆ ਕੇ ਉਸ ਨੂੰ ਫਿਰ ਮੈਂ ਬਖਸ਼ ਦਿੱਤਾ। ਜਦੋਂ ਉਸਨੇ ਇਸ ਗੱਲ ਲਈ ਕਿਹਾ ਕਿ ਮੈਨੂੰ ਬਖਸ਼ ਦਿਓ, ਨਿਉ ਗਿਆ ਔਰ ਨਿਸ਼ਚੇ ਕਰਕੇ ਕਹਿਣ ਲੱਗਾ ਮੈਨੂੰ ਬਖਸ਼ ਦਿਓ, ਕਹਿੰਦੇ ਨੇ ਫਿਰ ਮੇਰੇ ਮਨ ਵਿੱਚ ਦਇਆ ਆ ਗਈ ਤੇ ਮੈਂ ਫਿਰ ਉਸ ਨੂੰ ਬਖਸ਼ ਦਿੱਤਾ ਹੈ।
ਬਹੁਰ ਦਰਬ ਕੀ ਬਾਤ ਨਵਾਬ ਬਖਾਨਿਆ,
ਤੇ ਫੇਰ ਨਵਾਬ ਨੇ ਜਿਹੜੀ ਦਰਬ ਦੀ ਗੱਲ ਸੀ ਭਾਵ ਪੈਸਿਆਂ ਦੀ ਗੱਲ ਸੀ 760 ਰੁਪਈਆਂ ਵਾਲੀ, ਕਹਿੰਦੇ ਨੇ ਉਹ ਫਿਰ ਨਵਾਬ ਨੇ ਉਹ ਗੱਲ ਜਿਹੜੀ ਇਹ ਬਖਾਨੀ ਹੈ ਭਾਵ ਉਹ ਗੱਲ ਕੀਤੀ ਹੈ।
ਅਰਧ ਦੇਨ ਸ੍ਰੀ ਚੰਦ ਅਰਧ ਹਿਤ ਦਾਨਿਆ,
ਔਰ ਕਹਿਣ ਲੱਗੇ ਕਿ ਅੱਧੀ ਜਿਹੜੀ ਇਹ ਮਾਇਆ ਉਹ ਸ੍ਰੀ ਚੰਦ ਜੀ ਨੂੰ ਭਾਵ ਘਰ ਵਿੱਚ ਤੇ ਅਰਧ ਹਿਤ ਦਾਨਿਆ ਤੇ ਅੱਧੀ ਜਿਹੜੀ ਏ ਉਹ ਦਾਨ ਪੁੰਨ ਵਾਸਤੇ ਉਹ ਗਰੀਬਾਂ ਵਾਸਤੇ ਰੱਖੀ ਗਈ ਹੈ।
ਕਹਿ ਕਰ ਗਮਨਿਓ ਸਦਨ ਬੰਦਨਾ ਠਾਨ ਸੋ,
ਔਰ ਇਸ ਤਰ੍ਹਾਂ ਕਰਕੇ ਉਹ ਕਹਿੰਦੇ ਨੇ ਨਮਸਕਾਰ ਕਰਕੇ ਮਸੀਤ ਦੇ ਵਿੱਚੋਂ ਤੇ ਦੌਲਤ ਖਾਂ ਲੋਧੀ ਬੰਦਨਾ ਕਰਕੇ ਨਮਸਕਾਰ ਕਰਕੇ ਤੇ ਫਿਰ ਆਪਣੇ ਘਰ ਨੂੰ ਚਲਾ ਗਿਆ।
ਹੋ ਹਮ ਆਏ ਤੁਮ ਨਿਕਟ ਭਈ ਇਵ ਜਾਨ ਸੋ,
ਤੇ ਮੈਂ ਫਿਰ ਉਧਰੋਂ ਚੱਲ ਕੇ ਤੇ ਮੈਂ ਹੁਣ ਤੁਹਾਡੇ ਕੋਲ ਆ ਗਿਆ ਹਾਂ।
ਜੀਜਾ ਜੀ ਇਉਂ ਕਰੀ ਭਲੀ ਕਹਿ ਦੋਹਾਂ ਬੁਰੀ,
ਹੁਣ ਕਹਿਣ ਲੱਗੇ ਕਿ ਜੀਜਾ ਜੀ ਮੈਂ ਜਿਹੜੀ ਇਹ ਇਸ ਤਰ੍ਹਾਂ ਕੀਤਾ ਇਹ ਦੱਸੋ ਕਿ ਮੈਂ ਇਹ ਠੀਕ ਕੀਤਾ ਕਿ ਗਲਤ ਕੀਤਾ। ਪੁੱਛਦੇ ਨੇ ਕਹਿਣ ਲੱਗੇ ਕਿ ਮੈਂ ਭਲੀ ਕੀਤੀ ਏ ਕਿ ਬੁਰੀ, ਭਾਵ ਇਹ ਠੀਕ ਹੋਇਆ ਕਿ ਗਲਤ ਹੋਇਆ ਹੈ।
ਚਤੁਰ ਵਰਨ ਕੀ ਪੀਰ ਹੁਤੀ ਤਹਿ ਬਹੁ ਜੁਰੀ,
ਔਰ ਚਾਰੇ ਵਰਨਾ ਦੀ ਭੀੜ ਉਥੇ ਬਹੁਤ ਜਿਆਦਾ ਇਕੱਠੀ ਹੋਈ ਹੋਈ ਸੀ।
ਸਬਨ ਸੁਨੇ ਹੀ ਵਾਕ ਹਸੀ ਅਤਿਸ਼ੈ ਪਈ,
ਔਰ ਜਦੋਂ ਕਹਿੰਦੇ ਨੇ ਸਾਰਿਆਂ ਨੇ ਇਹ ਗੱਲ ਸੁਣੀ ਤੇ ਉਥੇ ਬਹੁਤ ਜਿਆਦਾ ਹਾਸਾ ਜਿਹੜਾ ਸੀ ਉਹ ਪੈ ਗਿਆ। ਜਦੋਂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਉਸ ਸਾਰੀ ਭੀੜ ਦੇ ਵਿੱਚ ਇੱਕ ਇੱਕ ਨੂੰ ਕਹਿੰਦੇ ਨੇ, ਜਦੋਂ ਇਹਨਾਂ ਕਿਹਾ ਵੀ ਤੁਸੀਂ ਨਮਾਜ਼ ਨਹੀਂ ਪੜ੍ਹੀ ਤੇ ਸਾਹਿਬ ਕਹਿਣ ਲੱਗੇ ਮੈਂ ਨਮਾਜ਼ ਕਿਹਦੇ ਨਾਲ ਪੜ੍ਹਦਾ। ਹੁਣ ਅੰਦਰ ਦੀ ਗੱਲ ਜਿਹੜੀ ਦੱਸ ਦਿੱਤੀ, ਕਹਿਣ ਲੱਗੇ ਤੂੰ ਤੇ ਉੱਥੇ ਘੋੜੇ ਵੀ ਖਰੀਦਦਾ ਫਿਰਦਾ ਸੀ, ਤੇ ਕਾਜੀ ਨੂੰ ਕਹਿ ਦਿੱਤਾ ਕਿ ਭਾਈ ਤੇਰਾ ਧਿਆਨ ਜਿਹੜਾ ਤੇਰਾ ਮਨ ਉਹ ਤੇ ਘਰ ਵਿੱਚ ਘੋੜੀ ਤੇਰੀ ਸੂਈ ਏ ਤੇ ਵਛੇਰੇ ਵਿੱਚ ਸੀ, ਕਿਤੇ ਟੋਏ ਵਿੱਚ ਨਾ ਡਿੱਗ ਪਵੇ, ਤੁਸੀਂ ਤੇ ਆਪ ਉੱਥੇ ਨਹੀਂ ਸੀ ਤੇ ਮੈਂ ਨਮਾਜ਼ ਕਿਹਦੇ ਨਾਲ ਪੜ੍ਹਨੀ ਸੀ। ਇਹ ਗੱਲ ਜਦ ਇੰਨੀ ਭੀੜ ਦੇ ਵਿੱਚ ਕਹਿ ਦਿੱਤੀ ਔਰ ਉਹਨਾਂ ਨੇ ਤਸਲੀਮ ਕਰ ਲਿਆ, ਮੰਨ ਲਿਆ, ਤੇ ਉਸ ਵੇਲੇ ਕਹਿੰਦੇ ਨੇ ਫਿਰ ਉਸ ਭੀੜ ਦੇ ਵਿੱਚ ਬਹੁਤ ਜ਼ਿਆਦਾ ਹਾਸਾ ਜਿਹੜਾ ਸੀ ਨਾ, ਰੋਰ ਭਾਵ ਹਾਸਾ ਜਿਹੜਾ ਸੀ ਉੱਥੇ ਫਿਰ ਮੱਚ ਗਿਆ।
ਹੋ ਸੁਣ ਇਵ ਸਰਵਨ ਜਰਾਮ ਚਿੰਤ ਚਿਤ ਦੁਰ ਗਈ,
ਔਰ ਇਸ ਤਰ੍ਹਾਂ ਫਿਰ ਭਾਈਆ ਜੈ ਰਾਮ ਜੀ ਨੇ ਜਦੋਂ ਆਪਣੇ ਸਰਵਣਾਂ ਦੇ ਨਾਲ ਇਹ ਸਾਰਾ ਬਿਰਤਾਂਤ ਸੁਣਿਆ ਤੇ ਕਹਿੰਦੇ ਨੇ ਉਹਨਾਂ ਦੀ ਚਿੱਤ ਦੀ ਜਿਹੜੀ ਚਿੰਤਾ ਸੀ ਨਾ ਉਹ ਮਿਟ ਗਈ ਹੈ, ਉਹ ਹੁਣ ਦੂਰ ਹੋ ਗਈ ਹੈ।
ਜਰਾਮ ਜੋਰ ਹਾਥ ਬੈਨ ਆਨੰਦ ਬਖਾਨ ਹੈ,
ਹੁਣ ਭਾਈਆ ਜੈ ਰਾਮ ਜੀ ਹੱਥ ਜੋੜ ਕੇ ਤੇ ਮੁੱਖ ਤੋਂ ਇਹ ਬਚਨ ਅਲਾਪਦੇ ਹਨ।
ਭਲੀ ਸਦੀਵ ਆਪ ਕ੍ਰਿਤ ਕੋ ਬੁਰੀ ਸੋ ਮਾਨ ਹੈ,
ਔਰ ਕਹਿਣ ਲੱਗੇ ਕਿ ਤੁਹਾਡੀ ਜਿਹੜੀ ਕਿਰਤ ਹੈ ਨਾ ਇਹ ਭਲੀ ਕਿਰਤ ਹੈ, ਇਸ ਨੂੰ ਬੁਰਾ ਕੌਣ ਮੰਨ ਸਕਦਾ ਹੈ।
ਮੈਂ ਅੰਕ ਮਾਰ ਤੰਡ ਜਿਉ ਕੁਮਾਨਨ ਆਨੰਦ ਦਾ।
ਔਰ ਕਹਿੰਦੇ ਨੇ ਕਿ ਮਯੰਕ ਕਹਿੰਦੇ ਨੇ ਚੰਦਰਮਾ ਨੂੰ, ਪਾਰਤੰਡ ਕਹਿੰਦੇ ਨੇ ਸੂਰਜ ਨੂੰ। ਇਹ ਜਿਵੇਂ ਚੰਦਰਮਾ ਤੇ ਸੂਰਜ ਮਨੁੱਖਾਂ ਦੇ ਅੰਨ ਦਾਤੇ ਹਨ।
ਤਰਾਵਤਰ ਆਪ ਤੈਸ਼ ਮੋਖ ਦਾਨ ਦਾਸ ਦਾ।
ਕਹਿੰਦੇ ਨੇ ਤੁਸੀਂ ਦਾਸਾਂ ਨੂੰ ਮੁਕਤੀ ਦਾ ਦਾਨ ਦੇਣ ਵਾਸਤੇ ਇਸੇ ਤਰ੍ਹਾਂ ਤੁਸੀਂ ਵੀ ਅਵਤਾਰ ਧਾਰਨ ਕੀਤਾ ਹੈ।
ਪਨਤ ਨਾਨਕੀ ਬੈਨ ਪੁਨ ਆਏ ਕੇ ਨਾ ਪ੍ਰਤੀਤ।
ਹੁਣ ਭੈਣ ਨਾਨਕੀ ਅੰਦਰੋਂ ਬੜੇ ਖੁਸ਼ ਨੇ, ਔਰ ਭੈਣ ਨਾਨਕੀ ਹੁਣ ਆਪਣੇ ਪਤੀ ਨੂੰ ਪੁੱਛਦੇ ਨੇ, ਕਹਿੰਦੇ ਨੇ ਕਿ ਕਿਉਂ ਹੁਣ ਤੁਹਾਨੂੰ ਯਕੀਨ ਆਇਆ ਕਿ ਨਹੀਂ? ਜਦੋਂ ਮੈਂ ਕਹਿੰਦੀ ਸੀ ਤੇ ਮੇਰੀ ਗੱਲ ਕੋਈ ਮੰਨਣ ਲਈ ਤਿਆਰ ਨਹੀਂ ਸੀ। ਕਹਿਣ ਲੱਗੇ ਹੁਣ ਦੱਸੋ, ਹੁਣ ਤੁਹਾਨੂੰ ਇਸ ਗੱਲ ਦਾ ਯਕੀਨ ਆਇਆ ਕਿ ਨਹੀਂ ਹੈ?
ਅਵ ਲੋਕ ਦੋ ਸੰਦੇਹ ਔਰ ਕਰੋ ਨਾ ਅਸਥਿਰ ਚੀਤ।
ਔਰ ਕਹਿਣ ਲੱਗੇ ਕਿ ਹੁਣ ਕੋਈ ਵੀ ਹਿਰਦੇ ਵਿਚ ਸ਼ੰਕਾ ਨਹੀਂ ਕਰਨਾ, ਔਰ ਇਸ ਚਿੱਤ ਨੂੰ ਕਹਿੰਦੇ ਨੇ ਡੁਲਾਣਾ ਨਹੀਂ ਹੈ।
ਉਠੋ ਰਸੋਈ ਜੇਵੀਏ ਭਰਮ ਨਾ ਭੂਲ ਕਰੇ ਹੋ।
ਔਰ ਕਹਿਣ ਲੱਗੇ ਕਿ ਹੁਣ ਉਠੋ ਤੇ ਰਸੋਈ ਚ ਚਲੋ ਤੇ ਜਾ ਕੇ ਪ੍ਰਸ਼ਾਦਾ ਪਾਣੀ ਛਕੋ, ਹੁਣ ਜਿਹੜਾ ਕਿਸੇ ਧਰਮ ਦਾ ਵੀ ਭਰਮ ਨਹੀਂ ਕਰਨਾ ਹੈ।
ਕਿਰਪਾ ਸਿੰਧ ਨਾਨਕ ਨਿਕਟ ਚਿਤ ਚਿੰਤਾ ਤਜ ਦੇ ਹੋ।
ਔਰ ਕਹਿਣ ਲੱਗੇ ਕਿ ਕਿਰਪਾ ਸਿੰਧ, ਸਿੰਧ ਕਹਿੰਦੇ ਨੇ ਸਾਗਰ ਨੂੰ, ਸਮੁੰਦਰ ਨੂੰ। ਕਿਰਪਾ ਦੇ ਸਾਗਰ ਜਿਹੜੇ ਨੇ ਗੁਰੂ ਨਾਨਕ ਦੇ ਮਹਾਰਾਜ, ਉਹ ਤੁਹਾਡੇ ਕੋਲ ਨੇ। ਔਰ ਚਿਤ ਚਿੰਤਾ ਤਜ ਦਿਓ, ਜਿਹੜੀ ਚਿੱਤ ਦੇ ਵਿੱਚ ਤੁਹਾਡੇ ਚਿੰਤਾ ਹੈ ਨਾ, ਉਸ ਨੂੰ ਹੁਣ ਤੁਸੀਂ ਛੱਡ ਦਿਓ, ਉਹਨੂੰ ਤੁਸੀਂ ਗੁਆ ਦਿਓ।
ਸ਼੍ਰੀ ਨਾਨਕ ਜੀ ਧੰਨ ਅਮਰ ਗਨ ਮਨ ਹੈ।
ਔਰ ਕਹਿਣ ਲੱਗੇ ਕਿ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਧੰਨ ਨੇ। ਇਹ ਕੌਣ ਕਹਿ ਰਿਹਾ? ਭਾਈ ਜੈ ਰਾਮ ਜੀ ਕਹਿੰਦੇ ਨੇ ਕਿ ਇਹ ਇਹਨਾਂ ਦਾ ਹੁਕਮ ਜਿਹੜਾ ਉਹ ਦੇਵਤੇ ਵੀ ਮੰਨਦੇ ਹਨ। ਗੁਰੂ ਨਾਨਕ ਦੇ ਪਾਣੀ ਛਕੋ, ਹੁਣ ਜਿਹੜਾ ਕਿਸੇ ਧਰਮ ਦਾ ਵੀ ਭਰਮ ਨਹੀਂ ਕਰਨਾ ਹੈ।
ਕਿਰਪਾ ਸਿੰਧ ਨਾਨਕ ਨਿਕਟ ਚਿਤ ਚਿੰਤਾ ਤਜ ਦੇ ਹੋ।
ਔਰ ਕਹਿਣ ਲੱਗੇ ਕਿ ਕਿਰਪਾ ਸਿੰਧ, ਸਿੰਧ ਕਹਿੰਦੇ ਨੇ ਸਾਗਰ ਨੂੰ, ਸਮੁੰਦਰ ਨੂੰ। ਕਿਰਪਾ ਦੇ ਸਾਗਰ ਜਿਹੜੇ ਨੇ ਗੁਰੂ ਨਾਨਕ ਦੇ ਮਹਾਰਾਜ, ਉਹ ਤੁਹਾਡੇ ਕੋਲ ਨੇ। ਔਰ ਚਿਤ ਚਿੰਤਾ ਤਜ ਦਿਓ, ਜਿਹੜੀ ਚਿੱਤ ਦੇ ਵਿੱਚ ਤੁਹਾਡੇ ਚਿੰਤਾ ਹੈ ਨਾ, ਉਸ ਨੂੰ ਹੁਣ ਤੁਸੀਂ ਛੱਡ ਦਿਓ, ਉਹਨੂੰ ਤੁਸੀਂ ਗੁਆ ਦਿਓ।
ਸ਼੍ਰੀ ਨਾਨਕ ਜੀ ਧੰਨ ਅਮਰ ਗਨ ਮਨ ਹੈ।
ਔਰ ਕਹਿਣ ਲੱਗੇ ਕਿ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਧੰਨ ਨੇ। ਇਹ ਕੌਣ ਕਹਿ ਰਿਹਾ? ਭਾਈ ਜੈ ਰਾਮ ਜੀ ਕਹਿੰਦੇ ਨੇ ਕਿ ਇਹ ਇਹਨਾਂ ਦਾ ਹੁਕਮ ਜਿਹੜਾ ਉਹ ਦੇਵਤੇ ਵੀ ਮੰਨਦੇ ਹਨ। ਗੁਰੂ ਨਾਨਕ ਦੇ ਪਾਤਸ਼ਾਹ ਜੀ ਧੰਨ ਹਨ।
ਤੂੰ ਭਗਤੀ ਤਿੰਨ ਕੇਰ ਅਧਿਕ ਮਤ ਧੰਨ ਹੈ।
ਔਰ ਕਹਿਣ ਲੱਗੇ ਕਿ ਤੂੰ ਇਹਨਾਂ ਦੀ ਭੈਣ ਹੈ, ਭਗਣੀ ਤੋਂ ਭਾਵ ਹੈ ਭੈਣ, ਤੂੰ ਇਹਨਾਂ ਦੀ ਭੈਣ ਹੈ, ਔਰ ਇਸ ਕਰਕੇ ਤੇਰੀ ਵੀ ਮਤ ਜਿਹੜੀ ਹੈ ਬਹੁਤ ਵੱਡੀ ਹੈ, ਤੂੰ ਬਹੁਤ ਸਿਆਣੀ ਹੈ, ਭਰੋਸੇ ਵਾਲੀ ਹੈ, ਅਧਿਕ ਮਤ ਧੰਨ ਹੈ, ਇਸ ਕਰਕੇ ਕਹਿਣ ਲੱਗੇ ਤੂੰ ਵੀ ਧੰਨਤਾ ਦੇ ਯੋਗ ਹੈ, ਤੂੰ ਇਹਨਾਂ ਦੀ ਭੈਣ ਹੈ, ਤੂੰ ਵੀ ਧੰਨ ਹੋ ਗਈ ਹੈ।
ਹੋਂ ਵੀ ਕਸ਼ੂਅਕ ਧੰਨ ਆਪਨ ਉਰ ਮਹਿ ਲਖੋ।
ਔਰ ਕਹਿੰਦੇ ਨੇ ਕਿ ਮੈਂ ਆਪਣੇ ਹਿਰਦੇ ਵਿੱਚ ਇਹ ਪਿਆ ਸੋਚਣਾ, ਇਹ ਵਿਚਾਰਨਾ ਵਾ ਕਿ ਕਿਸੇ ਹੱਦ ਤੱਕ ਮੈਂ ਵੀ ਧੰਨ ਹਾਂ, ਕਿਉਂ ਕਿ ਮੇਰਾ ਤੁਹਾਡੇ ਨਾਲ ਸੰਬੰਧ ਜੁੜਿਆ, ਇਸ ਕਰਕੇ ਮੈਂ ਵੀ ਧੰਨਤਾ ਦੇ ਯੋਗ ਹੋ ਗਿਆ ਹਾਂ।
ਹਾਂ ਜਗ ਪ੍ਰਸੰਗ ਮਮ ਤੋਰ ਭਇਓ ਅਸ ਵਿਦ ਪਿਖੋ।
ਔਰ ਕਹਿੰਦੇ ਨੇ ਮੇਰਾ ਤੇ ਤੁਹਾਡਾ ਜਿਹੜਾ ਪ੍ਰਸੰਗ ਭਾਵ ਸੰਬੰਧ ਹੈ, ਇਸ ਕਰਕੇ ਇਸ ਜਗਤ ਵਿਚ ਮੈਂ ਵੀ ਵੇਖਦਾ ਹਾਂ ਕਿ ਮੈਂ ਵੀ ਧੰਨ ਹੋ ਗਿਆ ਹਾਂ।
ਸ਼੍ਰੀ ਬਾਲਾ ਸੰਦੂਪਨਤ ਸ਼੍ਰੀ ਅੰਗਦ ਸੁਖ ਰਾਸ।
ਇਹ ਸਾਰਾ ਬਰਤਾਂਤ ਜਿਹੜਾ ਨਾ, ਭਾਈ ਬਾਲਾ ਜੀ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਸੁਣਾ ਰਹੇ ਨੇ। ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਉਸ ਜਿਹੜਾ ਨਾ ਸੁਣ ਰਹੇ ਹਨ।
ਆਗੈ ਅਮੀ ਪਟੰਤ ਰੰਗ ਔਰ ਸੁਨੋ ਇਤਿਹਾਸ।
ਅੱਗੇ ਅੰਮ੍ਰਿਤ ਤੁਲ ਗੁਰੂ ਜੀ ਦਾ ਇਤਿਹਾਸ ਜਿਹੜਾ ਨਾ, ਕਹਿਣ ਲੱਗੇ ਧੰਨ ਗੁਰੂ ਅੰਗਦ ਦੇ ਮਹਾਰਾਜ ਜੀਓ, ਉਹ ਹੁਣ ਅੱਗੋਂ ਸਰਵਣ ਕਰੋ।
ਬਾਰ ਬਾਰ ਕਹਿ ਬਹੁਰ ਸੰਗ ਨਾਨਕ ਲੀਏ।
ਔਰ ਕਹਿੰਦੇ ਨੇ ਕਿ ਭਾਈਆ ਜੈ ਰਾਮ ਜੀ ਬਾਰ ਬਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿ ਕੇ ਆਪਣੇ ਨਾਲ ਲਿਆ ਹੈ।
ਉਠੇ ਅਚਨ ਬਾਰੇ ਅਸਨ ਜਰਾ ਮਹਿ ਸੁਖ ਪਏ।
ਔਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਬੜੇ ਖੁਸ਼ ਹੋ ਕੇ ਉੱਠੇ ਹਨ ਤੇ ਉਹਨਾਂ ਨੂੰ ਸੁਖ ਦਿੱਤਾ ਹੈ।
ਮੁਝ ਕੋ ਲੀਨੋ ਸੰਗ ਸੋ ਭੋਜਨ ਖਾਨ ਕੇ।
ਔਰ ਭਾਈ ਬਾਲਾ ਜੀ ਕਹਿੰਦੇ ਨੇ ਮੈਨੂੰ ਵੀ ਨਾਲ ਲੈ ਕੇ ਤੇ ਭੋਜਨ ਛਕਣ ਵਾਸਤੇ ਚੱਲ ਪਏ ਹਨ।
ਹੋ ਗਏ ਰਸੋਈ ਥਾਨ ਮੁਦਿਤ ਮਨ ਮਾਨ ਕੇ।
ਔਰ ਕਹਿੰਦੇ ਨੇ ਕਿ ਰਸੋਈ ਵਾਲੀ ਥਾਂ ਤੇ ਖੁਸ਼ ਹੋ ਕੇ ਉਹ ਗਏ ਹਨ, ਪ੍ਰਸ਼ਾਦਾ ਪਾਣੀ ਛਕਿਆ ਤੋ ਗੁਰੂ ਸਵਾਰਿਓ ਸਮਾਂ ਇਜਾਜ਼ਤ ਨਹੀਂ ਦਿੰਦਾ। ਬਾਕੀ ਦਾ ਪ੍ਰਸੰਗ ਕੱਲ ਦੇ ਦੀਵਾਨ ਵਿਚ ਆਪ ਜੀ ਦੇ ਨਾਲ ਸਾਂਝਾ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂਗੇ। ਇਸ ਵੇਲੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਂ ਕੋਟ ਧੰਨਵਾਦ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਬੜੇ ਟਿਕਾਓ ਵਿਚ ਬੈਠ ਕੇ ਪਾਤਸ਼ਾਹ ਜੀ ਦੇ ਮਹਾਨ ਕੌਤਕ ਉਨ੍ਹਾਂ ਦੀ ਇਹ ਜੋ ਗੁਰ ਇਤਿਹਾਸ ਹੈ ਆਪ ਜੀ ਨੇ ਸਰਵਣ ਕੀਤਾ। ਪ੍ਰਬੰਧਕ ਵੀਰਾਂ ਦਾ ਧੰਨਵਾਦ, ਕੋਟਾਨ ਕੋਟ ਧੰਨਵਾਦ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।